ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ। ਸੋ ਹਰ ਵੀਰਵਾਰ ਦੀ ਤਰ੍ਹਾਂ ਸ਼ਾਮ 7 ਵਜੇ ਤੋਂ ਕੋਸ਼ਿਸ਼ ਰਹੇਗੀ ਕਿ ਅਸੀਂ 8 ਵਜੇ ਤੱਕ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਈਏ, ਕਿਉਂਕਿ ਅਸੀਂ ਸਮਾਂ ਥੋੜਾ ਜਿਹਾ ਘਟਾਇਆ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ, ਪਰ ਕਈ ਵਾਰ ਹੁੰਦਾ ਕਿ ਸਵਾਲ ਤੁਹਾਡੇ ਜਿਹੜੇ ਆ ਕਾਫੀ ਜ਼ਿਆਦਾ ਹੁੰਦੇ ਆ, ਔਰ ਕੋਸ਼ਿਸ਼ ਰਹੇਗੀ ਕਿ ਅਸੀਂ ਸਮਾਂ ਜਿਹੜਾ ਉਹ ਹੋਰ ਵਧਾ ਕੇ ਚੱਲੀਏ ਪ੍ਰੋਗਰਾਮ ਚ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਗੁੱਡ ਈਵਨਿੰਗ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਅਸੀਂ ਕਰਾਂਗੇ ਜ਼ਰੂਰ, ਅੱਜ ਦਾ ਟੌਪਿਕ ਵੀ ਤੁਹਾਨੂੰ ਜ਼ਰੂਰ ਦੱਸਾਂਗੇ। ਫਿਲਹਾਲ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਲਕਸ਼ ਮਾਈਗ੍ਰੇਸ਼ਨ ਤੋਂ ਰਣਵੀਰ ਸਿੰਘ ਜੀ ਇਸ ਵੇਲੇ ਹਾਜ਼ਰ ਨੇ ਸਾਡੇ ਸਟੂਡੀਓ ਚ। ਬਹੁਤ ਬਹੁਤ ਸਵਾਗਤ ਰਣਵੀਰ ਜੀ ਤੁਹਾਡਾ, ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਜੀ ਜਿਵੇਂ ਕਿ ਦੋਸਤਾਂ ਨੂੰ ਅਸੀਂ ਥੋੜਾ ਜਿਹਾ ਤਾਂ ਫੇਸਬੁੱਕ ਦੇ ਰਾਹੀਂ ਵੀ ਇਸ਼ਾਰਾ ਦੇ ਦਿੱਤਾ, ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਅਸੀਂ ਪੋਸਟ ਪਾ ਦਿੱਤੀ ਸੀ ਕਿ ਅੱਜ ਅਸੀਂ ਕਿਸ ਟੌਪਿਕ ਦੇ ਉੱਤੇ ਗੱਲਬਾਤ ਕਰਨੀ ਆ। ਸੋ ਅੱਜ ਸਪੌਂਸਰਡ ਪੇਰੈਂਟ ਵੀਜ਼ਾ ਸਬ ਕਲਾਸ 870 ਜਿਹੜਾ ਕਿ ਨਵਾਂ ਅਨਾਊਂਸ ਹੋਇਆ ਉਹਦੇ ਬਾਬਤ ਅਸੀਂ ਅੱਜ ਗੱਲਬਾਤ ਜਿਹੜੀ ਉਹ ਜ਼ਿਆਦਾ ਕਰਾਂਗੇ, ਤੇ ਇਹਦੇ ਨਾਲ ਹੀ ਜਿਹੜੀਆਂ ਕੁਛ ਰੀਸੈਂਟ ਚੇਂਜਸ ਹੈ ਉਹਨਾਂ ਦੇ ਬਾਰੇ ਤਾਂ ਆਪਾਂ ਜਾਣਨਾ ਚਾਹਾਂਗੇ ਚਾਹਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਦੋਸਤਾਂ ਨੂੰ ਜ਼ਰੂਰ ਦੱਸ ਜਾਈਏ ਕਿ ਉਹ ਸਾਡੇ ਨਾਲ ਰਾਬਤਾ ਬਣਾ ਸਕਦੇ ਨੇ ਫੇਸਬੁੱਕ ਦੀ ਇਸ ਲਾਈਵ ਵੀਡੀਓ ਦੇ ਰਾਹੀਂ ਵੀ, ਨਾਲ ਹੀ ਨਾਲ ਉਹ ਸਾਡੇ ਰੇਡੀਓ ਦੀ ਐਪ ਤੇ ਜਾ ਕੇ ਟੈਲੀਗ੍ਰਾਮ ਲਿੰਕ ਵੀ ਯੂਜ਼ ਕਰ ਸਕਦੇ ਆ, ਜੇਕਰ ਉਹ ਆਪਣਾ ਮੈਸੇਜ ਉੱਥੇ ਟਾਈਪ ਕਰਕੇ ਸਾਨੂੰ ਭੇਜਦੇ ਤੇ ਸਾਡੇ ਤੱਕ ਉਹ ਮੈਸੇਜ ਜਿਹੜਾ ਪਹੁੰਚਦਾ ਹੋ ਜਾਏਗਾ, ਜਾਂ ਫਿਰ ਉਹ ਸਾਨੂੰ ਈਮੇਲ ਵੀ ਕਰ ਸਕਦੇ ਨੇ request@harmanradio.com। ਸੋ ਉਸ ਈਮੇਲ ਦੇ ਵਿੱਚ ਵੀ ਜਿਹੜਾ ਉਹ ਮੈਸੇਜ ਟਾਈਪ ਕਰਨਗੇ ਸਾਡੇ ਤੱਕ ਪਹੁੰਚਦਾ ਹੋਏਗਾ, ਔਰ ਅਸੀਂ ਤੁਹਾਡੀਆਂ ਜਿਹੜੀਆਂ ਕਾਲਸ ਵੀ ਉਹ ਵੀ ਲੈਣੀਆਂ ਸ਼ੁਰੂ ਕਰ ਦਾਂਗੇ ਬਹੁਤ ਜਲਦੀ, ਕਿਉਂਕਿ ਅਸੀਂ ਕੁਛ ਕੁ ਪ੍ਰੋਗਰਾਮਾਂ ਦੇ ਵਿੱਚ ਇਹ ਜ਼ਰੂਰ ਨੋਟ ਕੀਤਾ ਕਿ ਦੋਸਤ ਜਿਹੜੇ ਆ ਉਹ ਕਈ ਵਾਰ ਕਾਲ ਚ ਹੁੰਦੇ ਆ ਕਿ ਉਹਨਾਂ ਦਾ ਜਿਹੜਾ ਸਵਾਲ ਆ ਉਹ ਜ਼ਰੂਰ ਸਾਹਮਣੇ ਲਿਆਂਦਾ ਜਾਵੇ, ਪਰ ਕਈ ਵਾਰ ਸਾਡੀ ਮਜਬੂਰੀ ਹੋ ਜਾਂਦੀ ਹੈ, ਸਮਾਂ ਸੀਮਤ ਹੁੰਦਾ, ਸੋ ਇਸ ਕਰਕੇ ਸਵਾਲ ਕੁਛ ਰਹਿ ਵੀ ਜਾਂਦੇ ਨੇ, ਪਰ ਦੋਸਤੋ ਕੋਸ਼ਿਸ਼ ਰਹੇਗੀ ਕਿ ਜਦੋਂ ਵੀ ਤੁਹਾਡੇ ਸਵਾਲ ਜਿਹੜੇ ਆ ਉਹ ਅਸੀਂ ਸ਼ੁਰੂ ਕਰਾਂਗੇ, ਔਰ ਜੇਕਰ ਤੁਹਾਡੀ ਕੋਈ ਕਾਲ ਵੀ ਆਉਂਦੀ ਹੈ ਤਾਂ ਅਸੀਂ ਜ਼ਰੂਰ ਸ਼ਾਮਲ ਕਰਾਂਗੇ। ਸੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-8589-11। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ, ਤੇ ਹਮੇਸ਼ਾ ਵਾਂਗ ਸਭ ਤੋਂ ਪਹਿਲਾਂ ਸਵਾਲ ਉਹੀ ਹੈ ਕਿ ਪਿਛਲੇ ਹਫ਼ਤੇ ਦੇ ਰਣਵੀਰ ਜੀ ਕੀ ਅਪਡੇਟਸ ਰਹੇ ਆ, ਕੀ ਚੇਂਜਸ ਆਈਆਂ?
ਸਭ ਤੋਂ ਵੱਡਾ ਅਪਡੇਟ ਜਿਹੜਾ ਆ, ਮੇਜਰ ਚੇਂਜ ਜਿਹੜੀ ਆ, ਉਹ ਇੰਟਰੋਡਕਸ਼ਨ ਆ ਜੋ ਅੱਜ ਆਪਣੀ ਚਰਚਾ ਦਾ ਵਿਸ਼ਾ ਵੀ ਆ
ਜੀ,
ਉਹ ਆ ਕਿ ਸਪੌਂਸਰਡ ਟੈਂਪਰੇਰੀ 5 ਇਅਰਸ ਪੇਰੈਂਟ ਵੀਜ਼ਾ ਸਬ ਕਲਾਸ 870 ਉਹਨੂੰ ਇੰਟਰੋਡਿਊਸ ਕੀਤਾ ਡਿਪਾਰਟਮੈਂਟ ਨੇ, ਤੇ ਉਹਦੇ ਬਾਰੇ ਚਰਚਾ ਕਰਾਂਗੇ। ਵੈਸੇ ਅਨਾਊਂਸਮੈਂਟ ਕਾਫੀ ਟਾਈਮ ਤੋਂ ਡਿਊ ਸੀ, ਇਹਨਾਂ ਨੇ ਹੁਣੇ ਅਨਾਊਂਸ ਕੀਤਾ, ਉਹਦੇ ਰਿਕੁਆਇਰਮੈਂਟਸ ਤੇ ਐਲੀਜੀਬਿਲਟੀ ਸਾਰੇ ਡਿਸਕਸ ਕਰਾਂਗੇ। ਸੈਕੰਡ ਜਿਹੜਾ ਮੇਜਰ ਅਪਡੇਟ ਆ, ਡੋਮੈਸਟਿਕ ਵਾਇਲੈਂਸ ਰਿਗਾਰਡਿੰਗ ਜਿਹੜੀਆਂ ਨੇ, ਕੁਛ ਇਹਨਾਂ ਨੇ ਮਿਨਿਸਟਰ ਨੇ ਹੁਣੇ ਹੀ ਇਹਨਾਂ ਨੇ ਕਲੈਰੀਫਾਈ ਕੀਤਾ, ਵੈਸੇ ਪਹਿਲੋਂ ਵੀ ਇਹਨਾਂ ਨੇ ਬਿਆਨ ਦਿੱਤੇ ਸੀ ਵੀ ਡੋਮੈਸਟਿਕ ਵਾਇਲੈਂਸ ਦੇ ਅਗਰ ਤੁਹਾਡੇ ਡੋਮੈਸਟਿਕ ਵਾਇਲੈਂਸ ਦੇ ਤੁਹਾਡੇ ਅਗੇਂਸਟ ਚਾਰਜਸ ਨੇ, ਤੇ ਤੁਹਾਡੇ ਵੀਜ਼ਾ ਰਿਫਿਊਜ਼ਲਸ, ਵੀਜ਼ਾ ਕੈਂਸਲੇਸ਼ਨ, ਈਵਨ ਸਿਟੀਜ਼ਨਸ਼ਿਪ ਕੈਂਸਲੇਸ਼ਨ ਤੇ ਤੁਹਾਡੇ ਇਫੈਕਟ ਆਊਗਾ, ਠੀਕ ਹੈ। ਅਗਰ ਕ੍ਰਾਈਮਸ ਅਗੇਂਸਟ ਚਾਈਲਡ ਜਾਂ ਕ੍ਰਾਈਮਸ ਅਗੇਂਸਟ ਵੁਮੈਨ ਹੈਗਾ, ਤੁਹਾਨੂੰ ਕਾਫੀ ਤੁਸੀਂ ਸੁਣਿਆ ਹੋਣਾ ਨਿਊਜ਼ ਚ ਵੀ ਚਰਚਾ ਚ ਰਿਹਾ ਹੈ, ਤੇ ਇਹਦੇ ਚ ਵੀਜ਼ਾ ਤੇ ਰੋਕ ਲੱਗਣ ਦੀ ਜਾਂ ਵੀਜ਼ਾ ਤੇ ਕੈਂਸਲ ਜਾਂ ਰਿਫਿਊਜ਼ ਹੋਣ ਦੀਆਂ ਪ੍ਰੋਵੀਜ਼ਨਸ ਹੋਣਗੀਆਂ। ਚਲੇ ਅਨਾਊਂਸ ਇਹਨਾਂ ਨੇ ਕਰਤਾ ਕਿ ਅਸੀਂ ਇਹਦੇ ਤੇ ਕਦਮ ਚੁੱਕ ਰਹੇ ਹਾਂ, ਬਟ ਕਿਸ ਰਿਗਾਰਡ ਚ ਕਰਨਾ ਉਹ ਕਲੈਰਿਟੀ ਫਿਊ ਵੀਕਸ ਆਊਗੀ ਆਪਾਂ।
ਸੋ ਸੰਭਾਵਨਾ ਜਿਹੜੀ ਕਾਫੀ ਜ਼ਿਆਦਾ ਸਖਤੀ ਕੀਤੇ ਜਾਣਦੀ ਹੈ, ਕਿਉਂਕਿ ਰੀਸੈਂਟ ਕੇਸਿਸ ਜਿਹੜੇ ਉਹ ਕਾਫੀ ਗਿਣਤੀ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆ ਰਹੇ ਹਾਂ।
ਦੇਖੋ ਪਹਿਲੋਂ ਮੈਂ ਦੱਸਾਂ ਕਿ ਪਹਿਲੋਂ ਇਹ ਵਾਈਡਰ ਕਮਿਟੀ ਸਭ ਜਗ੍ਹਾ ਹੀ ਡੋਮੈਸਟਿਕ ਵਾਇਲੈਂਸ ਈਵਨ ਆਸਟ੍ਰੇਲੀਆ ਚ ਮੇਜਰ ਪ੍ਰੋਬਲਮ ਹੈ, ਠੀਕ ਹੈ। ਹਾਲ ਹੀ ਚ ਇਹ ਮੇਰੇ ਪਰਸਨਲ ਓਪੀਨੀਅਨ ਆ ਕਿ ਬੇਸਡ ਔਨ ਡਿਸਕਸ਼ਨ ਆਪਣੀ ਕਮਿਊਨਿਟੀ ਚ ਜੋ ਆਪਾਂ ਮਾਈਗ੍ਰੇਸ਼ਨ ਐਡਵਾਈਸ ਦਿੰਦੇ ਹਾਂ, ਉਹਦੇ ਚ ਵੀ ਡੋਮੈਸਟਿਕ ਵਾਇਲੈਂਸ ਬਹੁਤ ਵਾਧਾ ਹੋਇਆ ਅਨਫੋਰਚੁਨੇਟਲੀ,
ਠੀਕ
ਹੈ ਜੀ। ਤੇ ਇੱਕ ਤਰ੍ਹਾਂ ਨਾਲ ਡਿਪਾਰਟਮੈਂਟ ਵੱਲੋਂ ਵਾਰਨਿੰਗ ਹੈ ਕਿ ਅਗਰ ਤੁਸੀਂ ਡੋਮੈਸਟਿਕ ਵਾਇਲੈਂਸ ਇਨਵੋਲਵਡ ਆ ਇਨ ਅ ਨੈਗੇਟਿਵ ਵੇ, ਨੋਟ ਐਜ਼ ਅ ਵਿਕਟਿਮ, ਤੇ ਤੁਹਾਡੇ ਅਗੇਂਸਟ ਐਕਸ਼ਨ ਲਿੱਤਾ ਜਾ ਸਕਦਾ, ਤੁਹਾਡਾ ਵੀਜ਼ਾ ਕੈਂਸਲ ਤੇ ਰਿਫਿਊਜ਼ ਕੀਤਾ ਜਾ ਸਕਦਾ। ਇਹਦੀ ਕਲੈਰੀਫਿਕੇਸ਼ਨ ਹਲੇ ਇਹਨਾਂ ਨੇ ਲੇਆਊਟ ਕਰਨਗੇ ਜਲਦੀ ਕਿ ਕੇਸ ਵਿੱਚ ਕਰਨਗੇ।
ਜੀ ਬਿਲਕੁਲ, ਔਰ ਇਹਦੇ ਉੱਤੇ ਵੀ ਅੱਖ ਰੱਖਣੀ ਬਹੁਤ ਜ਼ਰੂਰੀ ਹੈ ਦੋਸਤੋ, ਕਿਉਂਕਿ ਕਈ ਵਾਰ ਹੁੰਦਾ ਸਾਡੀਆਂ ਛੋਟੀਆਂ ਛੋਟੀਆਂ ਗਲਤੀਆਂ ਦੇ ਕਾਰਨ ਅਸੀਂ ਕਈ ਵਾਰ ਬਹੁਤ ਵੱਡਾ ਔਰ ਬੁਰਾ ਨਤੀਜਾ ਜਿਹੜਾ ਭੁਗਤਣ ਦੇ ਲਈ ਮਜਬੂਰ ਹੋ ਜਾਂਦੇ ਹਾਂ ਜੀ। ਸੋ ਰਣਵੀਰ ਜੀ, ਇਹ ਤਾਂ ਦੋ ਚੀਜ਼ਾਂ ਜਿਹੜੀਆਂ ਤੁਸੀਂ ਅਪਡੇਟਸ ਦੇ ਵਿੱਚ ਸਾਡੇ ਦੋਸਤਾਂ ਦੇ ਨਾਲ ਸਾਂਝੀਆਂ ਕੀਤੀਆਂ, ਪਰ ਜੋ ਅੱਜ ਦਾ ਟੌਪਿਕ ਆ ਉਹਦੇ ਬਾਰੇ ਵੀ ਬਹੁਤ ਉਤਸੁਕਤਾ ਬਣੀ ਹੋਈ ਆ, ਕਿਉਂਕਿ ਦੇਖੋ ਬੜੀਆਂ ਪਟੀਸ਼ਨਸ ਵੀ ਪਈਆਂ ਜਦੋਂ ਅਸੀਂ ਪੇਰੈਂਟ ਵੀਜ਼ੇ ਦੀ ਗੱਲ ਕਰਦੇ ਹਾਂ, ਔਰ ਸਪੌਂਸਰਡ ਪੇਰੈਂਟ ਵੀਜ਼ਾ ਜਿਹੜਾ ਜੇ ਹੁਣ ਇਹ ਨਵਾਂ ਅਨਾਊਂਸ ਹੋਇਆ, ਤਾਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ, ਸਾਡੇ ਸਰੋਤੇ ਜਾਣਨਾ ਚਾਹੁੰਗੇ ਕਿ ਇਹ ਜਿਹੜੀ 870 ਸਬ ਕਲਾਸ ਅਸਲ ਦੇ ਵਿੱਚ ਇਹ ਹੈ ਕੀ ਆ ਤੇ ਕੀ ਇਹਦੇ ਵਿੱਚ ਸਪੈਸ਼ਲ ਆ।
ਦੇਖੋ ਇਹ ਵੀਜ਼ਾ ਤੇ ਜਿੱਦਾਂ ਤੁਸੀਂ ਕਿਹਾ ਵੀ ਕਮੇਟੀ ਦਾ ਕਾਫੀ ਪਹਿਲਾਂ ਫੀਡਬੈਕ ਸੀ ਵੀ ਏਦਾਂ ਦਾ ਵੀਜ਼ਾ ਕੋਈ ਲੌਂਗ ਸਟੇ ਹੋਣਾ ਚਾਹੀਦਾ, ਠੀਕ ਹੈ। ਆਪਣੀ ਇੰਡੀਅਨ ਕਮੇਟੀ ਜਾਂ ਕਹਿ ਲਓ ਦੂਜੀਆਂ ਕਮੇਟੀਆਂ ਨੇ ਵੀ ਲੌਂਗ ਸਟੇ ਵੀਜ਼ਾ ਫੋਰ ਪੇਰੈਂਟਸ ਦੀ ਮੁਹਿੰਮ ਕਾਫੀ ਚਲਾਈ ਤੇ ਇਹ ਵੀਜ਼ਾ ਇੱਕ ਤਰ੍ਹਾਂ ਨਾਲ ਉਸ ਮੰਗ ਦਾ ਨਤੀਜਾ ਹੈ, ਠੀਕ ਹੈ, ਕਿ ਗਵਰਨਮੈਂਟ ਨੂੰ ਗਵਰਨਮੈਂਟ ਨੇ ਇਹ ਕੰਸੀਡਰ ਕੀਤਾ ਕਿ ਜਿਹੜੇ ਇੱਥੇ ਇਮੀਗ੍ਰੈਂਟਸ ਆ ਜਿਹੜੇ ਆਸਟ੍ਰੇਲੀਅਨ ਰੈਜੀਡੈਂਟ ਜਾਂ ਸਿਟੀਜ਼ਨ ਹੋ ਗਏ, ਉਹਨਾਂ ਦੀ ਵੈਲਬੀਂਗ, ਉਹਨਾਂ ਦੇ ਵੈਲਫੇਅਰ ਆਫ ਲਾਈਫ ਲਈ ਪੇਰੈਂਟਸ ਦਾ ਇੱਥੇ ਲੰਬੇ ਸਮੇਂ ਤੇ ਰਹਿਣਾ ਜ਼ਰੂਰੀ ਹੈ ਤੇ ਆਹ ਵੀਜ਼ਾ ਇੰਟਰੋਡਿਊਸ ਇਹਨਾਂ ਨੇ ਕੀਤਾ, ਠੀਕ ਹੈ। ਅਗੇਨ ਇਹ ਟੈਂਪਰੇਰੀਲੀ ਯੂਨਾਈਟ ਕਰੂਗਾ ਪੇਰੈਂਟਸ ਨੂੰ, ਇਹ ਪਰਮਾਨੈਂਟ, ਮੈਂ ਕਲੈਰੀਫਾਈ ਕਰਦਾ, ਇਹ ਪਰਮਾਨੈਂਟ ਵੀਜ਼ਾ ਨਹੀਂ ਆ, ਟੈਂਪਰੇਰੀ ਯੂਨਾਈਟ ਕਰੂਗਾ ਤੇ ਯੂ ਨੋ ਫੋਰ ਅ ਸਰਟਨ ਪੀਰੀਅਡ ਆਫ ਟਾਈਮ। ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਵਿਜ਼ਟਰ ਵੀਜ਼ਾ ਜਾਂ ਕੁਝ ਵੀ ਗ੍ਰਾਂਟ ਹੁੰਦਾ ਸੀ ਉਹ ਚ ਮੈਕਸੀਮਮ ਸਟੇ ਦਾ ਦੀ ਕੰਡੀਸ਼ਨ ਲੱਗ ਜਾਂਦੀ ਸੀ, ਠੀਕ ਹੈ, ਤੇ ਇਹ ਚ ਵੀਜ਼ਾ ਚ ਪ੍ਰਪੋਜ਼ਡ ਇਹ ਹੈ, ਇਨਫੈਕਟ ਇਹਨਾਂ ਨੇ ਹੁਣ ਤਾਂ ਰੋਲ ਆਊਟ ਵੀ ਕਰਤਾ ਹੈ ਕਿ ਇਹ ਚ ਉਹ ਰੋਕ ਨਹੀਂ ਲੱਗੇਗੀ ਤੇ ਲੰਬੇ ਸਮੇਂ ਤੱਕ ਉਹ ਆਪਣੀ ਫੈਮਿਲੀਜ਼ ਨਾਲ ਰਹਿ ਸਕਦੇ ਆ, ਪਲੱਸ ਉਹਨਾਂ ਨੂੰ ਕੰਟਰੀ ਆਊਟ ਕਰਨ ਦੀ ਲੋੜ ਨਹੀਂ ਹੈ
ਜੀ,
ਠੀਕ ਹੈ
ਜੀ। ਅੱਛਾ ਇਹ ਵੀਜ਼ਾ ਜਿਹੜਾ ਆ ਕਦੋਂ ਅਵੇਲੇਬਲ ਹੋਣਾ ਆ?
ਹਾਂਜੀ ਅਵੇਲੇਬਲ ਅਨਾਊਂਸਮੈਂਟ ਤੇ ਹੋ ਚੁੱਕੀ ਆ, ਇਹਦੇ ਦੋ ਪੱਖ ਨੇ, ਇੱਕ ਆ ਸਪੋਂਸਰਸ਼ਿਪ ਤੇ ਦੂਜਾ ਵੀਜ਼ਾ ਐਪਲੀਕੇਸ਼ਨ, ਕਿਉਂਕਿ ਇਹ ਸਪੌਂਸਰਡ ਬੈਂਡ ਵੀਜ਼ਾ,
ਠੀਕ
ਹੈ ਜੀ। ਸਪੌਂਸਰਸ਼ਿਪ ਜਿਹੜੀ ਆਊਗੀ ਉਹ ਆਸਟ੍ਰੇਲੀਅਨ ਸਿਟੀਜ਼ਨ ਤੋਂ ਆਊਗੀ, ਜਿਹੜਾ ਇੱਥੇ ਹੈ, ਯੂ ਨੋ ਕਹਿ ਲਓ ਚਾਈਲਡ ਆ, ਉਹਨਾਂ ਤੋਂ ਆਊਗੀ ਤੇ ਉਹ ਸਪੌਂਸਰਸ਼ਿਪ ਐਪਲੀਕੇਸ਼ਨ 17 April ਤੋਂ ਓਪਨ ਨੇ,
ਠੀਕ ਹੈ।
ਲੇਕਿਨ ਵੀਜ਼ਾ, ਕਿਉਂਕਿ ਸਪੌਂਸਰ ਐਪਲੀਕੇਸ਼ਨ ਤੋਂ ਪਹਿਲਾਂ ਤੁਸੀਂ ਵੀਜ਼ਾ ਨਹੀਂ ਪਾ ਸਕਦੇ, ਇਸ ਵੀਜ਼ਾ ਐਪਲੀਕੇਸ਼ਨ ਓਪਨ 1 July ਤੋਂ,
ਠੀਕ ਹੈ। ਅੱਛਾ ਰਣਬੀਰ ਜੀ, ਜਦੋਂ ਇਸ ਵੀਜ਼ੇ ਦੀ ਗੱਲ ਕਰਦੇ ਆ, ਦੇਖੋ ਇਹ ਤਾਂ ਕਲੀਅਰ ਹੀ ਹੈ ਕਿ ਪਰਮਾਨੈਂਟ ਵੀਜ਼ਾ ਨਹੀਂ ਆ, ਹਨਾ, ਹੈਗਾ ਵੀ ਟੈਂਪਰੇਰੀ ਵੀਜ਼ਾ ਹੈ, ਪਰ ਹਾਂ ਇਹ ਜਿਹੜੀ ਲੌਂਗ ਸਟੇ ਵੀਜ਼ੇ ਵਾਲੀ ਜ਼ਰੂਰ ਇੱਕ ਸ਼ਰਤ ਜਿਹੜੀ ਉਹ ਪੂਰੀ ਕਰਦਾ ਹੈ। ਫੀਸ ਕੀ ਰੱਖੀ ਗਈ ਹੈ?
ਫੀਸ ਥੋੜੀ ਜੀ ਨਿਰਾਸ਼ਾਜਨਕ ਹੈ ਕਵਾਂਗੇ, ਫੀਸ ਐਕਚੁਅਲੀ ਕਾਫੀ ਜ਼ਿਆਦਾ ਰੱਖੀ ਗਈ ਹੈ। ਦੇਖੋ ਸਪੌਂਸਰਸ਼ਿਪ ਦੀ ਫੀਸ ਤਾਂ ਕੁਝ ਖਾਸ ਨਹੀਂ ਹੈ, $420 ਹੈ, ਠੀਕ ਹੈ। ਲੇਕਿਨ ਜਿਹੜੀ ਵੀਜ਼ਾ ਐਪਲੀਕੈਂਟ ਦੀ ਫੀਸ ਹੈ ਜਿਹੜੀ ਸੈਕਿੰਡ ਸਟੇਜ ਤੇ ਤੁਹਾਡੀ ਲੱਗੂਗੀ, ਉਹ $5,000 ਹੈ ਅਗਰ ਤੁਹਾਨੂੰ 3 ਦਾ ਵੀਜ਼ਾ ਚਾਹੀਦਾ, ਤੇ $10,000 ਹੈ ਅਗਰ ਤੁਹਾਨੂੰ 5 ਦਾ ਵੀਜ਼ਾ ਚਾਹੀਦਾ, ਤੇ ਇਹ ਨਾਨ ਰਿਫੰਡੇਬਲ ਹੈ। ਸੋ ਕਾਫੀ ਹੈਫਟੀ ਫੀਸ ਹੈ ਅਗਰ ਆਪਾਂ ਕੰਸੀਡਰ ਕਰੀਏ ਵੀ ਇਹ ਟੈਂਪਰੇਰੀ ਵੀਜ਼ਾ, ਕੋਈ ਪਰਮਾਨੈਂਟ ਰੈਜੀਡੈਂਸੀ ਦੇ ਆਪਸ਼ਨ ਨਹੀਂ ਹੈ ਇਹਦੇ ਚ। ਅਗੇਨ ਇਹ ਚ ਕਾਫੀ ਨਿਰਾਸ਼ਾ ਹੋਈ ਹੈ ਜਿਨ੍ਹਾਂ ਨੇ ਕੈਂਪੇਨ ਚਲਾਈਆਂ ਸੀ, ਈਵਨ ਸਾਰਿਆਂ ਨੂੰ ਨਿਰਾਸ਼ਾ ਹੋਈ ਹੈ ਕਿ ਇਹ ਇੱਕ ਤਰ੍ਹਾਂ ਨਾਲ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਸਰਕਾਰ ਦੇ ਖਜ਼ਾਨੇ ਭਰਨ ਦੀ ਇੱਕ ਮੁਹਿੰਮ ਹੈ, ਰਾਦਰ ਦੈਨ ਕਿ ਇੱਕ ਸੋਲੂਸ਼ਨ ਦਿੱਤਾ ਜਾਵੇ ਕਮਿਊਨਿਟੀ ਨੂੰ, ਇਹਨੂੰ ਇਸ ਤਰ੍ਹਾਂ ਵਿਊ ਕੀਤਾ ਜਾ ਰਿਹਾ।
ਬਿਲਕੁਲ, ਕਿਉਂਕਿ ਜਦੋਂ ਅਸੀਂ ਪੇਰੈਂਟਸ ਦੀ ਗੱਲ ਕਰਦੇ ਆ ਤੇ ਪੇਰੈਂਟਸ ਜਿਹੜੇ ਆ ਅਸੀਂ ਸਿੰਗਲ ਪੇਰੈਂਟ ਦੀ ਤਾਂ ਗੱਲ ਕਰਦੇ ਹੀ ਨਹੀਂ ਕਦੀ, ਹਨਾ। ਸੋ ਜਦੋਂ ਵੀ ਆਉਂਦੇ ਨੇ ਮਦਰ ਫਾਦਰ ਇਕੱਠੇ ਆਉਂਦੇ ਨੇ, ਔਰ ਜਦੋਂ ਉਹਨਾਂ ਦੇ ਲੈਵਲ ਤੇ ਫੀਸ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਬਹੁਤ ਵੱਡੀ ਅਮਾਊਂਟ ਹੋ ਜਾਂਦੀ ਹੈ ਇਹ। ਸੋ
ਆਪਾਂ ਕੰਪੇਅਰ ਕਰ ਲਈਏ ਵੀ ਜਦੋਂ ਆਪਾਂ ਇੱਕ ਟੂਰਿਸਟ ਵੀਜ਼ਾ ਲਾਉਂਦੇ ਆ, ਉਹਦੀ ਫੀਸ ਕੁਛ ਵੀ ਨਹੀਂ ਹੈ, $40 ਕੁਛ ਵੀ ਨਹੀਂ ਹੈ, ਠੀਕ ਆ। ਤੇ ਜਿਹੜੀ ਆ ਫੀਸ ਹੈ ਉਹ ਥਾਊਜੈਂਡਸ ਆਫ ਡਾਲਰਸ ਤੱਕ ਰੇਂਜ ਕਰਦੀ ਹੈ, ਠੀਕ ਹੈ। ਆਲਦੋ ਕੌ ਤਾਂ ਡਿਪੈਂਡ ਕਰਦਾ ਹੈ ਪਰਸਨਲ ਸਰਕਮਸਟੈਂਸਿਸ ਚ ਕਿ ਕਿੰਨੇ ਕਿੰਨੇ ਟਾਈਮ ਆ ਕੇ ਰਹਿਣਾ, ਅਗਰ ਤੁਸੀਂ ਵਿਜ਼ਟਰ ਵੀਜ਼ਾ ਐਕਸਟੈਂਡ ਵੀ ਕਰਾਉਂਦੇ ਰਹੋ ਤਾਂ ਵੀ ਸਾਨੂੰ ਉਹ ਫੀਸ ਘੱਟ ਲੱਗੂਗੀ, ਰਾਦਰ ਦੈਨ ਕਿ ਤੁਸੀਂ ਆ ਇੰਨੀ ਹੈਵੀ ਫੀਸ ਹੋ। ਇੱਕ ਨੈਗੇਟਿਵ ਹੈ ਕਾਫੀ ਜ਼ਿਆਦਾ ਇਸ ਵੀਜ਼ੇ ਦਾ
ਜੀ। ਬਿਲਕੁਲ। ਅੱਛਾ ਲੌਂਗ ਸਟੇ ਦੀ ਅਸੀਂ ਗੱਲ ਕਰਦੇ ਹਾਂ, ਕਿੰਨੀ ਲੌਂਗ ਸਟੇ ਇਸ ਵੀਜ਼ੇ ਦੇ ਵਿੱਚ ਪੇਰੈਂਟਸ ਨੂੰ ਮਿਲਣੀ ਹੈ?
ਹਾਂਜੀ, ਕਿਉਂਕਿ ਇਹਨਾਂ ਨੇ ਲੌਂਗ ਸਟੇ ਦੇ ਨਾਲ ਟੈਂਪਰੇਰੀ ਵਰਡ ਵੀ ਲਾਤਾ, ਠੀਕ ਹੈ। ਸੋ ਟੈਂਪਰੇਰੀ ਜਿੱਦਾਂ ਮੈਂ ਡਿਸਕਸ ਕੀਤਾ ਕਿ ਤੁਸੀਂ 3 ਦਾ ਲਾ ਸਕਦੇ ਆ ਅਗਰ ਤੁਸੀਂ 5,000 ਪੇ ਕਰਦੇ ਆ, ਮੈਕਸ ਤੁਸੀਂ 5 ਦਾ ਵੀਜ਼ਾ ਲੈ ਸਕਦੇ ਆ
ਜਿਸ
ਚ ਪੇਰੈਂਟਸ ਨੂੰ ਟ੍ਰੈਵਲ ਕਰਨ ਦੀ ਲੋੜ ਨਹੀਂ ਹੈ ਕੰਟਰੀ ਤੋਂ ਬਾਹਰ,
ਠੀਕ ਹੈ।
ਉਸ 5 ਦੀ ਕੰਪਲੀਸ਼ਨ ਤੋਂ ਬਾਅਦ, ਠੀਕ ਹੈ, ਪੇਰੈਂਟਸ ਨੂੰ ਇੱਕ ਵਾਰ ਆਫਸ਼ੋਰ ਜਾਣਾ ਪਊਗਾ 90 days ਲਈ, 90 ਦਿਨ ਲਈ, ਫੇਰ ਉਹ 5 ਦੇ ਵੀਜ਼ੇ ਲਈ ਫੇਰ ਐਲੀਜੀਬਲ ਹੁੰਦੇ ਆ
ਜੀ।
ਠੀਕ ਹੈ ਜੀ,
ਦੁਬਾਰਾ ਫੇਰ ਉਸ ਵੀਜ਼ੇ ਦੇ ਲਈ
ਐਲੀਜੀਬਲ ਹੋ ਜਾਂਦੇ 5 ਲਈ, ਮੈਕਸੀਮਮ 5 ਲਈ, ਠੀਕ ਹੈ। ਤੇ ਜਦੋਂ ਦੋ 5 ਦੀਆਂ ਟਰਮਾਂ ਪੂਰੀਆਂ ਹੋ ਜਾਂਦੀਆਂ, 10 ਹੋ ਜਾਂਦੇ ਆ, ਤੇ ਅੱਗੇ ਆਪਸ਼ਨਸ ਨਹੀਂ ਹੈ, ਤੁਸੀਂ ਅੱਗੇ ਉਹਨੂੰ ਐਕਸਟੈਂਡ ਨਹੀਂ ਕਰ ਸਕਦੇ ਨੂੰ ਵੀਜ਼ੇ ਨੂੰ।
ਠੀਕ ਹੈ ਸਰ,
ਇੱਕ ਹੀ ਵਾਰ ਐਕਸਟੈਂਡ ਕਰ ਸਕਦੇ ਹਾਂ, ਕਹਿ ਲੋ ਇੱਕ ਵਾਰ ਲੱਗਿਆ, ਇੱਕ ਵਾਰ ਐਕਸਟੈਂਡ ਕੀਤਾ 10 ਸਾਲ ਹੋ ਗਏ ਤੇ 10 ਸਾਲਾਂ ਤੋਂ ਬਾਅਦ ਤੁਸੀਂ ਤੁਹਾਡੇ ਕੋਲ ਆਪਸ਼ਨ ਨਹੀਂ।
ਅੱਛਾ, 10 ਸਾਲਾਂ ਬਾਅਦ ਤੁਹਾਨੂੰ ਫਿਰ ਉਹ ਵੀਜ਼ਾ ਦੁਬਾਰਾ ਅਪਲਾਈ ਕਰਨਾ ਪਊਗਾ, ਫਿਰ ਉਹ ਸਾਰਾ ਜਿਹੜਾ ਫੀਸ ਦਾ ਪ੍ਰੋਸੀਜਰ ਉਹ ਸਾਰਾ ਕੁਝ ਜਿਹੜਾ ਦੁਬਾਰਾ ਲੱਗੂ?
ਨਹੀਂ, 10 ਸਾਲ ਤੋਂ ਬਾਅਦ ਤੁਸੀਂ ਐਲੀਜੀਬਲ ਹੀ ਨਹੀਂ ਆ ਵੀਜ਼ਾ ਲਾਂਚ ਕਰਨ ਲਈ। ਤੁਹਾਨੂੰ ਹੋਰ ਕੋਈ ਸਟ੍ਰੀਮ ਚ ਤੁਸੀਂ ਐਲੀਜੀਬਲ ਹੋ ਜਾਓਗੇ, ਜਿੱਦਾਂ ਵਿਜ਼ਟਰ ਸਟ੍ਰੀਮ ਚ ਐਲੀਜੀਬਲ ਹੋ ਜਾਓਗੇ, ਕੰਟਰੀਬਿਊਟਰੀ ਪੇਰੈਂਟ ਵੀਜ਼ਾ, ਨਾਨ ਕੰਟਰੀਬਿਊਟਰੀ ਪੇਰੈਂਟ ਵੀਜ਼ਾ, ਡਿਪੈਂਡਿੰਗ ਵੀ ਤੁਸੀਂ ਤੁਹਾਡੀ ਐਲੀਜੀਬਿਲਿਟੀ ਕ੍ਰਾਈਟੇਰੀਆ ਮਿਟਿਆ ਕਿ ਨਹੀਂ। ਲੇਕਿਨ ਤੁਸੀਂ ਇਹਦੀ ਐਕਸਟੈਂਸ਼ਨ ਨਹੀਂ ਪਾ ਸਕਦੇ ਇਸ ਵੀਜ਼ੇ ਦੀ।
ਜੀ ਜੀ, ਸੋ ਇਹ ਵੀ ਇੱਕ ਮੈਨੂੰ ਲੱਗਦਾ ਡਰਾਬੈਕ ਹੈ ਇਸ ਵੀਜ਼ੇ ਦਾ।
ਹਾਂਜੀ ਹਾਂਜੀ ਹਾਂਜੀ।
ਅੱਛਾ, ਸਪੋਂਸਰ ਜੇ ਕਰਨਾ ਹੋਵੇ ਤਾਂ ਉਹਨਾਂ ਦੀਆਂ ਕੀ ਰਿਕੁਆਇਰਮੈਂਟਸ ਹੈ ਜੇ ਪੇਰੈਂਟਸ ਨੂੰ ਸਪੋਂਸਰ ਕਰ ਰਹੇ ਆ?
ਹਾਂਜੀ, ਸਪੋਂਸਰ ਦੀ ਮੇਨ ਜਿਹੜੀ ਪਹਿਲੀ ਰਿਕੁਆਇਰਮੈਂਟ ਹੈ ਕਿ ਸਪੋਂਸਰ ਜਿਹੜਾ ਹੈ ਆਸਟ੍ਰੇਲੀਅਨ ਸਿਟੀਜ਼ਨ, ਪਰਮਨੈਂਟ ਰੈਜ਼ੀਡੈਂਟ ਜਾਂ ਐਲੀਜੀਬਲ ਨਿਊਜ਼ੀਲੈਂਡ ਸਿਟੀਜ਼ਨ ਹੋਣਾ ਚਾਹੀਦਾ। ਠੀਕ ਹੈ, ਇੱਥੇ ਸੈਟਲਡ ਹੋਣੇ ਚਾਹੀਦੇ ਆ ਫੋਰ 4 ਈਅਰਸ। ਠੀਕ ਹੈ ਜੀ, ਉਹ ਪਹਿਲੀ ਰਿਕੁਆਇਰਮੈਂਟ ਆ। ਜਿਹੜੀ ਸੈਕੰਡ ਨੋਮੀਨਲ ਰਿਕੁਆਇਰਮੈਂਟ ਹੋਵੇ ਕਿ ਉਹਨਾਂ ਦੀ ਮਿਨੀਮਮ 18 ਈਅਰਸ ਆਫ ਏਜ ਹੋਣੀ ਚਾਹੀਦੀ, ਜਿਹੜੀ ਨੋਰਮਲੀ ਸਾਰੇ ਕੁਆਲੀਫਾਈ ਕਰਨਗੇ 18 ਈਅਰਸ ਚ। ਠੀਕ ਹੈ, ਦੂਜਾ ਅਗਰ ਸਪੋਂਸਰ ਨੇ ਪਹਿਲਾਂ ਕੋਈ ਸਪੋਂਸਰਸ਼ਿਪ ਕੀਤੀ ਹੈ ਕੋਈ ਵੀ ਵਿਜ਼ਟਰ ਵੀਜ਼ਾ ਜਾਂ ਕੋਈ ਵੀ, ਤੇ ਉਹ ਓਬਲੀਗੇਸ਼ਨਸ ਉਹਨਾਂ ਨੇ ਮੀਟ ਕੀਤੇ ਹੋਣ ਪਿਛਲੀ ਸਪੋਂਸਰਸ਼ਿਪ ਤੇ, ਇੱਦਾਂ ਨਹੀਂ ਹੈ ਕਿ ਉਹਨਾਂ ਨੇ ਕੰਪਲਾਈ ਨਾ ਕੀਤਾ ਹੋਵੇ ਤੇ ਉਹ ਐਲੀਜੀਬਲ ਨਹੀਂ ਹੈ। ਠੀਕ ਹੈ, ਤੇ ਉਹਨਾਂ ਅਗੇਂਸਟ ਕੋਈ ਐਡਵਰਸ ਇਨਫੋਰਮੇਸ਼ਨ ਨਾ ਹੋਵੇ ਡਿਪਾਰਟਮੈਂਟ ਕੋ, ਅਨਲੈਸ ਉਹ ਛੋਟੀ ਮੋਟੀ ਐਡਵਰਸ ਇਨਫੋਰਮੇਸ਼ਨ ਹੋਵੇ ਤੇ ਡਿਪਾਰਟਮੈਂਟ ਡਿਸਰੀਗਾਰਡ ਕਰ ਸਕਦਾ ਹੈ। ਲੇਕਿਨ ਕੋਈ ਮੇਜਰ ਐਡਵਰਸ ਇਨਫੋਰਮੇਸ਼ਨ ਨਾ ਹੋਵੇ ਇਨ ਰਿਲੇਸ਼ਨ ਟੂ ਵੀਜ਼ਾ ਫਰੋਡ ਜਾਂ ਕੋਈ ਵੀਜ਼ਾ ਨਾਲ ਰਿਲੇਟਡ ਨੈਗੇਟਿਵ ਇਨਫੋਰਮੇਸ਼ਨ। ਠੀਕ ਹੈ, ਉਹ ਆਸਟ੍ਰੇਲੀਅਨ ਗਵਰਨਮੈਂਟ ਦੇ ਵੱਲ ਕੋਈ ਡੈਟ ਨਹੀਂ ਹੋਣਾ ਚਾਹੀਦਾ, ਟੈਕਸੇਸ਼ਨ ਡੈਟ ਜਾਂ ਕੋਈ ਵੀ ਸੈਂਟਰਲਿੰਗ ਡੈਟ ਕਹਿ ਲਓ,
ਸਪਾਂਸਰ ਕਰ ਰਿਹਾ ਉਹਦੇ ਲਈ ਇਹ ਧਿਆਨ ਰੱਖਣ ਵਾਲੀਆਂ ਗੱਲਾਂ।
ਹਾਂਜੀ ਹਾਂਜੀ ਹਾਂਜੀ, ਤੇ ਕੋਈ ਵੀ ਡੈਟ ਨਹੀਂ ਹੋਣਾ ਚਾਹੀਦਾ, ਕੋਈ ਵੀ ਕਰਜ਼ਾ ਨਹੀਂ ਹੋਣਾ ਚਾਹੀਦਾ। ਤੇ ਏਦਾਂ ਨਹੀਂ ਹੈ ਕਿ ਅਗਰ ਕਰਜ਼ਾ ਹੋਊਗਾ ਤੇ ਤੁਹਾਨੂੰ ਤੁਸੀਂ ਨਹੀਂ ਸਪਾਂਸਰ ਕਰ ਸਕਦੇ, ਪਰ ਉਹਦੀਆਂ ਅਰੇਂਜਮੈਂਟਸ ਹੋਣੀਆਂ ਚਾਹੀਦੀਆਂ। ਏਦਾਂ ਨਹੀਂ ਕਿ ਤੁਸੀਂ ਐਜ਼ ਅ ਡਿਫਾਲਟ ਨੋਟਿਸ ਤੁਹਾਨੂੰ ਇਸ਼ੂ ਹੋਏ ਹੋਣ ਜਾਂ ਤੁਸੀਂ ਤੁਹਾਡੇ ਨਾਲ ਲੀਗਲ ਬੈਟਲ ਚੱਲ ਰਿਹਾ ਹੋਵੇ ਗਵਰਨਮੈਂਟ ਦਾ ਟੂ ਪੇ ਦਾ ਡੈਟ। ਠੀਕ ਹੈ, ਤੇ ਅਗੇਨ ਤੁਹਾਡਾ ਪੁਲਿਸ ਕਲੀਅਰੈਂਸ 12 ਪਿਛਲੇ 10 ਸਾਲਾਂ ਚ 12 ਮਹੀਨੇ ਤੋਂ ਵੱਧ ਅਗਰ ਕਿਸੇ ਵੀ ਕੰਟਰੀ ਚ ਤੁਸੀਂ ਰਹੇ ਆ ਤੇ ਤੁਹਾਡੀ ਪੁਲਿਸ ਕਲੀਅਰੈਂਸ ਜਿਹੜੀ ਆ ਉਹ ਮੰਗਣਗੇ ਉਸ ਕੰਟਰੀ ਤੋਂ। ਠੀਕ ਹੈ, ਤੇ ਅਗੇਨ ਸਪੋਂਸਰ ਇੱਕ ਅੰਡਰਟੇਕਿੰਗ ਵੀ ਦੇਣਗੇ ਕਿ ਉਹ ਕੰਪਲਾਈ ਕਰਨਗੇ, ਨਾਲੇ ਡਿਪਾਰਟਮੈਂਟ ਦੇ ਨਾਲ ਕਮਿਊਨੀਕੇਟ ਕਰਨਗੇ ਅਗਰ ਕੋਈ ਵੀ ਚੇਂਜਸ ਹੁੰਦੇ ਆ। ਤੇ ਆਹ ਮੇਨ ਰਿਕੁਆਇਰਮੈਂਟਸ ਆ ਤੁਹਾਡੇ ਜਿਹੜੇ ਸਪੋਂਸਰ ਵੱਲੋਂ ਦੇਖਿਆ ਜਾਵੇ ਤੇ ਉਹਨਾਂ ਦੇ ਟੈਕਸ ਡੈਟ, ਉਹਨਾਂ ਦੇ ਕੈਰੇਕਟਰ ਵਧੀਆ ਹੋਣਾ ਚਾਹੀਦਾ ਹੈ। ਪਿਛਲੇ ਵੀਜ਼ਾ ਚ ਉਹਨਾਂ ਨੇ ਕੋਈ ਕੰਪਲਾਈਂਸ ਵੱਲੋਂ ਕੋਈ ਘਾਟ ਨਾ ਛੱਡੀ ਹੋਵੇ, ਮੇਨ ਆ ਰਿਕੁਆਇਰਮੈਂਟਸ ਨੇ ਸਪੋਂਸਰ ਵੱਲੋਂ।
ਠੀਕ, ਅੱਛਾ ਇਹ ਤਾਂ ਸਪੋਂਸਰ ਵੱਲੋਂ ਹੋ ਗਈਆਂ ਰਿਕੁਆਇਰਮੈਂਟਸ, ਜਿਹੜਾ ਐਪਲੀਕੈਂਟ ਆ
ਹਾਂਜੀ
ਉਹਦੀਆਂ ਵੀ ਕੁਝ ਰਿਕੁਆਇਰਮੈਂਟਸ ਹੋਣਗੀਆਂ ਵੀਜ਼ੇ ਦੇ ਲਈ, ਹਨਾ?
ਹਾਂਜੀ,
ਉਹ ਵੀ ਜ਼ਰੂਰ ਸਾਡੇ ਸਾਰੇ ਕਰੋ।
ਪਹਿਲੀ ਰਿਕੁਆਇਰਮੈਂਟ ਦੋਵਾਂ ਲਈ ਮੈਚ ਕਰਦੀ ਆ ਕਿ ਆਸਟ੍ਰੇਲੀਅਨ ਸਿਟੀਜ਼ਨ ਹੋਣਾ ਚਾਹੀਦਾ ਜਿਹੜਾ ਉਹਨਾਂ ਨੂੰ ਸਪੋਂਸਰ ਕਰੇ, ਸਪੋਂਸਰ ਦੀ ਰਿਕੁਆਇਰਮੈਂਟ ਆ। ਠੀਕ ਹੈ, ਉਹਨਾਂ ਦੀ ਵੀ ਉਮਰ ਜਿਹੜੀ ਆ ਕਿ ਰਿਕੁਆਇਰਮੈਂਟ ਵੀ ਇਸਲੀ ਲੱਗਦੀ ਹੈ ਕਿ ਬੀਇੰਗ ਪੇਰੈਂਟਸ 18 ਈਅਰ ਆਫ ਏਜ ਹੋਣੇ ਚਾਹੀਦੇ ਆ। ਠੀਕ ਆ, ਨੋਰਮਲੀ ਆਊਟਸਾਈਡ ਆਸਟ੍ਰੇਲੀਆ ਤੁਸੀਂ ਹੋਣੇ ਚਾਹੀਦੇ ਆ। ਠੀਕ ਹੈ, ਅਗਰ ਤੁਸੀਂ ਸੈਕੰਡ ਵਾਰ ਜਿੱਦਾਂ ਮੈਂ ਕਲੈਰੀਫਾਈ ਕੀਤਾ ਕਿ ਤੁਸੀਂ 90 ਦੇਣ ਲਈ ਓਵਰਸੀਜ਼ ਹੋਗੇ ਤਾਂ ਹੀ ਤੁਸੀਂ ਸੈਕੰਡ ਦੂਜੀ ਵਾਰ ਤੁਸੀਂ ਅਪਲਾਈ ਕਰ ਸਕਦੇ ਆ। ਠੀਕ ਹੈ, ਤੇ ਤੀਜੀ ਵਾਰ ਤੁਸੀਂ ਨਹੀਂ ਕਰ ਸਕਦੇ।
ਅੱਛਾ, ਜਿਹੜਾ 3 ਸਾਲ ਵਾਲੀ ਜਿਹੜੀ ਕੈਟਾਗਰੀ ਹੈ ਕੀ ਉਹਦੇ ਵਿੱਚ ਵੀ ਸੇਮ ਹੀ ਰੂਲ?
3 ਸਾਲ ਦੀ ਜਿਹੜੀ ਵਿਜ਼ਟਰ ਵੀਜ਼ਾ ਦੀ ਕੈਟਾਗਰੀ ਤੁਸੀਂ ਕਹਿ ਰਹੇ ਹੋ,
ਇਹਦੇ ਵਿੱਚ ਇੱਕ 3 ਸਾਲ ਦੀ ਦਿੱਤੀ ਗਈ।
ਹਾਂਜੀ 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 ਹਾਂਜੀ, ਪਰ ਉਹ ਚ ਇਹ ਆ ਕਿ ਤੁਸੀਂ 2 ਵਾਰ ਐਕਸਟੈਂਸ਼ਨ ਲੈ ਸਕਦੇ ਆ। 3 ਸਾਲ ਤੇ ਕਲੈਰੀਫਾਈ ਕਰਨਾ, 5 ਸਾਲ ਮੈਕਸੀਮਮ 10 ਈਅਰਸ ਤੱਕ ਤੁਸੀਂ ਐਕਸਟੈਂਸ਼ਨ ਲੈ ਸਕਦੇ, ਉਹ ਤੋਂ ਵੱਧ ਨਹੀਂ। ਠੀਕ ਹੈ, ਤੇ ਆ ਮੇਨ ਰਿਕੁਆਇਰਮੈਂਟ ਕਿ ਤੁਸੀਂ ਆਊਟਸਾਈਡ ਆਸਟ੍ਰੇਲੀਆ ਹੋਣੇ ਚਾਹੀਦੇ ਆ, ਤੁਹਾਡਾ ਵੀਜ਼ਾ ਦਾ ਰਿਕਾਰਡ ਜਿਹੜਾ ਹੈ, ਠੀਕ ਹੈ, ਪੇਮੈਂਟ ਫੋਰ ਕੰਡਕਟ ਆਫ ਵੀਜ਼ਾ ਕਹਿ ਲਓ ਕਿ ਤੁਸੀਂ ਕੋਈ ਪੇਮੈਂਟ ਨਹੀਂ ਕੀਤੀ ਹੋਣੀ ਚਾਹੀਦੀ ਆਪਣੇ ਸਪੋਂਸਰ ਨੂੰ ਜਾਂ ਪਿਛਲੇ ਕਿਸੇ ਵੀਜ਼ਿਆਂ ਚ, ਠੀਕ ਹੈ, ਤੁਹਾਡਾ ਰਿਕਾਰਡ ਸਹੀ ਹੋਣਾ ਚਾਹੀਦਾ ਹੈ। ਠੀਕ ਹੈ, ਐਕਸੈਸ ਟੂ ਫੰਡਸ ਵੀ ਤੁਹਾਡੇ ਕੋਲ ਸਫੀਸ਼ੀਐਂਟ ਫੰਡਸ ਹੋਣੇ ਚਾਹੀਦੇ ਆ ਸ਼ੋ ਕਰਨ ਲਈ ਵੀ ਮੈਂ ਇਸੇ ਅੱਗੇ ਟੈਂਪਰਰੀ ਆਪਣੇ ਆਪ ਨੂੰ ਸਪੋਰਟ ਕਰ ਸਕਦਾ। ਹੈਲਥ ਇੰਸ਼ੋਰੈਂਸ ਤੁਹਾਨੂੰ ਬਹੁਤ ਜ਼ਰੂਰੀ ਆ। ਠੀਕ ਹੈ, ਹੈਲਥ ਇੰਸ਼ੋਰੈਂਸ ਮੈਡੀਕੇਅਰ ਬੈਨੀਫਿਟਸ ਤੁਹਾਨੂੰ ਨਹੀਂ ਮਿਲਣਗੇ, ਓਬਵੀਅਸ ਹੈ ਕਿ ਟੈਂਪਰਰੀ ਵੀਜ਼ਾ ਹੈ, ਤੇ ਤੁਹਾਨੂੰ ਐਕਸੈਸ ਟੂ ਫੰਡਸ ਚਾਹੀਦੇ ਹੋਣਗੇ। ਸੋਰੀ, ਹੈਲਥ ਇੰਸ਼ੋਰੈਂਸ ਤੁਸੀਂ ਦਿਖਾਉਣਾ ਪਊਗਾ ਤੁਹਾਨੂੰ ਕਿ ਮੈਂ ਇੰਸ਼ੋਰਡ ਆ। ਅਗੇਨ ਉਹਨਾਂ ਨੂੰ ਵੀ ਆਹ ਰਿਕੁਆਇਰਮੈਂਟ ਹੈ ਕਿ ਪਬਲਿਕ ਹੈਲਥ ਦਾ ਕੋਈ ਡੈਟ ਨਹੀਂ ਹੋਣਾ ਚਾਹੀਦਾ ਇੱਥੇ। ਅਗਰ ਤੁਹਾਡਾ ਪ੍ਰੀਵੀਅਸ ਵੀਜ਼ਾ ਸੀ, ਤੁਹਾਨੂੰ ਕੋਈ ਮੇਜਰ ਇਸ਼ੂ ਆ ਗਿਆ, ਤੇ ਪਬਲਿਕ ਹੈਲਥ ਦਾ ਡੈਟ ਨਹੀਂ ਹੋਣਾ ਚਾਹੀਦਾ, ਤੁਹਾਡੇ ਪਬਲਿਕ ਹੈਲਥ ਤੁਹਾਡੇ ਤੇ ਕਰਜ਼ਾ ਨਹੀਂ ਹੋਣਾ ਚਾਹੀਦਾ ਆਸਟ੍ਰੇਲੀਅਨ ਗਵਰਨਮੈਂਟ ਦਾ ਜਾਂ ਮੈਡੀਕੇਅਰ ਦਾ। ਠੀਕ ਹੈ, ਤੇ ਅਗੇਨ ਹੈਲਥ ਰਿਕੁਆਇਰਮੈਂਟ ਤੁਹਾਨੂੰ ਮੀਟ ਕਰਨੀ ਪੈਣੀ ਹੈ, ਤੁਹਾਡੇ ਮੈਡੀਕਲਸ ਹੋਣਗੇ, ਕੈਰੈਕਟਰ ਰਿਕੁਆਇਰਮੈਂਟਸ ਅਗੇਨ ਤੁਹਾਡੇ ਪੁਲਿਸ ਕਲੀਅਰੈਂਸਿਸ ਹੋਣਗੇ, ਠੀਕ ਹੈ, ਨੈਸ਼ਨਲ ਸਿਕਿਉਰਿਟੀ ਰਿਕੁਆਇਰਮੈਂਟਸ ਕਹਿ ਲਓ ਕਿ ਏਜ ਜੋ ਤੋਂ ਤੁਹਾਡੀ ਚੈਕਿੰਗ ਹੋ ਸਕਦੀ ਹੈ ਕਿ ਤੁਸੀਂ ਨੈਸ਼ਨਲ ਸਿਕਿਉਰਿਟੀ ਨੂੰ ਕੋਈ ਥ੍ਰੈਟ ਹੈਗੇ ਆ ਕਿ ਨਹੀਂ, ਠੀਕ ਹੈ। ਤੇ ਇਹ ਇੱਕ ਇੰਪੋਰਟੈਂਟ ਚੀਜ਼ ਕਿ ਬੈਲੈਂਸ ਆਫ ਫੈਮਿਲੀ ਟੈਸਟ, ਠੀਕ ਹੈ ਜੀ, ਬੈਲੈਂਸ ਆਫ ਫੈਮਿਲੀ ਟੈਸਟ ਜਿਹੜਾ ਹੁੰਦਾ ਹੈ ਉਹ ਨਾਰਮਲੀ ਆਪਣੇ ਕੰਟਰੀਬਿਊਟਰੀ ਤੇ ਨਾਨ ਕੰਟਰੀਬਿਊਟਰੀ ਵੀਜ਼ਾ ਲਈ ਹੁੰਦਾ ਹੈ। ਇਹ ਚ ਬੈਲੈਂਸ ਆਫ ਫੈਮਿਲੀ ਟੈਸਟ ਮੀਟ ਕਰਨ ਦੀ ਕੋਈ ਲੋੜ ਨਹੀਂ ਹੈ। ਦੈਟ ਮੀਨਸ ਅਗਰ ਤੁਹਾਡੇ ਯੂ ਨੋ ਅਗਰ ਤੁਸੀਂ ਇਕੱਲੇ ਆ ਇੱਥੇ ਤਾਂ ਤੁਹਾਡੇ ਦੋ ਬ੍ਰਦਰਸ ਐਂਡ ਸਿਸਟਰਸ ਇੰਡੀਆ ਚ ਆ ਤਾਂ ਵੀ ਤੁਸੀਂ ਸਪੋਂਸਰ ਕਰ ਸਕਦੇ ਆ। ਤੁਹਾਨੂੰ ਇਹ ਨਹੀਂ ਕਿ ਦੋ ਸਿਬਲਿੰਗਸ ਇੱਥੇ ਤੁਹਾਡੇ ਹੋਣੇ ਚਾਹੀਦੇ ਆ ਤਾਂ ਹੀ ਤੁਸੀਂ ਸਪੋਂਸਰ ਕਰ ਸਕਦੇ ਆ। ਥੋੜਾ ਨੀ ਇਹ ਫੀਸ ਵੱਲੋਂ ਕਾਫੀ ਰੋਸ਼ ਹਰ ਜਗ੍ਹਾ ਹਰ ਕਮਿਊਨਿਟੀ ਚ ਕਿ ਇਹ ਜਿੱਦਾਂ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਵੀ ਇਹ ਏਦਾਂ ਵਿਊ ਕੀਤਾ ਜਾ ਰਿਹਾ ਵੀ ਸਰਕਾਰ ਨੇ ਆਪਣਾ ਖਜ਼ਾਨਾ ਭਰਨਾ ਹੈ ਰਾਦਰ ਦੈਨ ਕਿ ਸੋਲੂਸ਼ਨ ਦਿੱਤਾ ਕੋਈ ਕਮਿਊਨਿਟੀ ਨੂੰ।
ਜੀ ਬਿਲਕੁਲ ਬਿਲਕੁਲ। ਅੱਛਾ ਇਸ ਵੀਜ਼ੇ ਦੇ ਦੌਰਾਨ ਜਿਹੜਾ ਸਪੋਂਸਰ ਹੈ ਕਿ ਉਹਦੇ ਲਈ ਉਸ ਵੇਲੇ ਵੀ ਕੋਈ ਰਿਕੁਆਇਰਮੈਂਟਸ ਜਿਹੜੀਆਂ ਉਹਨੂੰ ਪੂਰੀਆਂ ਕਰਨੀਆਂ ਪੈਣੀਆਂ ਤੇ ਜੇ ਉਹਦੇ ਪੇਰੈਂਟਸ ਜਿਹੜੇ ਉਹ ਇੱਥੇ ਆ ਗਏ ਆ ਉਸ ਦੌਰਾਨ ਉਹਦੀਆਂ ਕੀ ਰਿਕੁਆਇਰਮੈਂਟਸ ਹੋਣ?
ਹਾਂਜੀ ਹਰ ਸਪੋਂਸਰਸ਼ਿਪ 'ਚ ਰਿਕੁਆਇਰਮੈਂਟਸ ਜਦੋਂ ਵੀਜ਼ਾ ਗ੍ਰਾਂਟ ਹੋ ਜਾਂਦਾ ਤੇ ਤੁਹਾਨੂੰ ਮੀਟ ਕਰਨੀਆਂ ਪੈਂਦੀਆਂ। ਜੇ ਤੁਸੀਂ ਨਹੀਂ ਮੀਟ ਕਰਦੇ ਤਾਂ ਤੁਹਾਡੀ ਸਪੋਂਸਰਸ਼ਿਪ ਕੈਂਸਲ ਹੋ ਸਕਦੀ ਹੈ, ਠੀਕ ਹੈ। ਅਗੇਨ ਇੱਕ ਬਲੈਕ ਮਾਰਕ ਲੱਗ ਸਕਦਾ ਤੁਹਾਡੀ ਸਪੋਂਸਰਸ਼ਿਪ ਦੇ ਅਗੇਂਸਟ, ਤੁਹਾਡੀ ਵੀਜ਼ਾ ਹਿਸਟਰੀ ਦੇ ਅਗੇਂਸਟ ਜਾਂ ਵੀਜ਼ਾ ਸਪੋਂਸਰਸ਼ਿਪ ਦੇ ਅਗੇਂਸਟ। ਸਭ ਤੋਂ ਪਹਿਲੀ ਜਿਹੜੀ ਰਿਕੁਆਇਰਮੈਂਟ ਆ ਕਿ ਤੁਸੀਂ ਕਿਉਂਕਿ ਇਹ ਸਪੋਂਸਰਡ ਵੀਜ਼ਾ ਹੈ ਤੁਸੀਂ ਫਾਈਨੈਂਸ਼ੀਅਲ ਸਪੋਰਟ ਪ੍ਰੋਵਾਈਡ ਕਰਨਾ ਹੈ ਜਿਨ੍ਹਾਂ ਨੂੰ ਤੁਸੀਂ ਸੱਦ ਰਹੇ ਪੇ, ਸਭ ਤੋਂ ਪਹਿਲੀ ਰਿਕੁਆਇਰਮੈਂਟ ਆ, ਠੀਕ ਹੈ। ਸੈਕੰਡ ਰਿਕੁਆਇਰਮੈਂਟ ਕਿ ਤੁਸੀਂ ਰਿਕਾਰਡਸ ਰੱਖਣੇ ਆ, ਠੀਕ ਆ, ਤੇ ਡਿਪਾਰਟਮੈਂਟ ਨੂੰ ਦੇਣੇ ਆ ਅਗਰ ਉਹ ਰਿਕੁਐਸਟ ਕਰਨ, ਠੀਕ ਹੈ, ਆਪਣੀ ਫੋਰ ਐਗਜਾਮਪਲ ਆਪਣੀ ਇਨਕਮ ਦੇ ਐਵੀਡੈਂਸ ਦੇ, ਠੀਕ ਹੈ। ਤੇ ਇਹ 2 ਸਾਲ ਤੱਕ ਤੁਸੀਂ ਜੇ ਤੁਹਾਡੀ ਸਪੋਂਸਰਸ਼ਿਪ ਖਤਮ ਹੋ ਜਾਂਦੀ ਹੈ ਉਸ ਤੋਂ ਵੀ 2 ਸਾਲ ਬਾਅਦ ਤੁਸੀਂ ਆ ਰਿਕਾਰਡਸ ਰੱਖਣੇ ਆ ਇਨਕਮ ਦੇ, ਠੀਕ ਹੈ, ਇਹ ਰਿਕੁਆਇਰਮੈਂਟ ਆ, ਠੀਕ ਹੈ। ਤੁਸੀਂ ਡਿਪਾਰਟਮੈਂਟ ਨੂੰ ਹਮੇਸ਼ਾ ਅਪਡੇਟ ਕਰਨਾ, ਠੀਕ ਆ, ਅਗਰ ਤੁਹਾਡੇ ਕੋਈ ਪ੍ਰੋਬਲਮ ਆਈ ਹੈ ਤੁਹਾਡੇ ਕਹਿ ਲਓ ਪੁਲਿਸ ਕਲੀਅਰੈਂਸ ਚ ਜਾਂ ਤੁਸੀਂ ਕੋਈ ਕ੍ਰਿਮੀਨਲ ਐਕਟੀਵਿਟੀ ਨੂੰ ਇਨਵੋਲਵਡ ਆ ਤੇ ਉਹ ਚ ਤੁਸੀਂ ਡਿਪਾਰਟਮੈਂਟ ਨੂੰ ਅਪਡੇਟ ਕਰਦੇ ਰਹਿਣਾ, ਠੀਕ ਹੈ। ਤੇ ਅਗੇਨ ਅਗਰ ਮੈਂ ਕਲੈਰੀਫਾਈ ਕਰ ਰਹੀ ਕਿ ਅਗਰ ਇਹ ਕੰਡੀਸ਼ਨ ਇਹਨਾਂ ਚੋਂ ਇੱਕ ਵੀ ਬ੍ਰੀਚ ਹੋਗੀ ਤੁਹਾਡਾ ਵੀਜ਼ਾ ਜਾਂ ਸਪੋਂਸਰਸ਼ਿਪ ਸੋਰੀ ਤੁਹਾਡੀ ਕੈਂਸਲ ਹੋ ਸਕਦੀ ਹੈ, ਤੁਹਾਨੂੰ ਬਾਹਰ ਵੀ ਕੀਤਾ ਜਾ ਸਕਦਾ ਹੈ, ਡਿਪੈਂਡ ਕਰਦਾ ਹੈ ਟਾਈਮ ਕਿ ਤੁਹਾਡਾ ਬ੍ਰੀਚ ਕਿੰਨਾ ਸੀਵੀਅਰ ਹੈ, ਠੀਕ ਹੈ। ਅਗੇਨ ਅਗਰ ਤੁਹਾਡੇ ਪੇਰੈਂਟਸ ਇੱਥੇ ਰਹਿ ਕੇ ਕੋਈ ਪਬਲਿਕ ਡੈਟ ਜਾਂ ਪਬਲਿਕ ਹੈਲਥ ਡੈਟ ਹੁੰਦਾ ਉਹਨਾਂ ਦੇ ਆਉਂਦੇ, ਸਪੋਜ਼ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਤੁਸੀਂ ਉਹਨੂੰ ਕਵਰ ਕਰਨ ਦੀ ਵੀ ਅਸ਼ੋਰੈਂਸ ਦਿੰਦੇ ਆ ਉਹਨਾਂ ਨੂੰ,
ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਇੰਸ਼ੋਰੈਂਸ ਜਿਹੜੀ ਉਹ ਲੈ ਲੈਣੀ ਚਾਹੀਦੀ ਹੈ ਕਿਉਂਕਿ ਹੈਲਥ ਪ੍ਰੋਬਲਮ ਜਿਹੜੀਆਂ ਅਗਲੀ ਏਜ ਚ ਜਾ ਕੇ ਜਿਹੜੀਆਂ ਜ਼ਿਆਦਾ ਹੁੰਦੀਆਂ ਨੇ ਅਕਸਰ, ਹਨਾ। ਪਰ ਜਦੋਂ ਅਸੀਂ ਇਹੋ ਜਿਹੇ ਵੀਜ਼ੇ ਦੀ ਗੱਲ ਕਰਦੇ ਆ ਤੇ ਕਈ ਵਾਰ ਆਪਾਂ ਇਹ ਵੀ ਸੋਚ ਕੇ ਚੱਲਦੇ ਹੁੰਦੇ ਆ ਕਿ ਸ਼ਾਇਦ ਇਸ ਵੀਜ਼ੇ ਦੇ ਵਿੱਚ ਜਿਹੜੀਆਂ ਹੈਲਥ ਫੈਸਿਲਿਟੀਜ਼ ਆ ਉਹ ਸਾਨੂੰ ਸ਼ਾਇਦ ਗਵਰਨਮੈਂਟ ਵੱਲੋਂ ਮਿਲਣਗੀਆਂ, ਹਨਾ। ਤੇ ਇੱਥੇ ਇੱਕ ਇਹ ਵੀ ਜਿਹੜਾ ਡਰਾਬੈਕ ਮੈਨੂੰ ਲੱਗਦਾ ਹੈਗਾ,
ਬੜਾ ਇੰਪੋਰਟੈਂਟ ਪੁਆਇੰਟ ਆ ਕਿ ਇਹ ਚ ਆਪਾਂ ਇਕਦਮ ਐਕਸਪੈਕਟ ਨਾ ਕਰੀਏ ਕਿ ਆਪਾਂ ਨੂੰ ਗਵਰਨਮੈਂਟ ਵੱਲੋਂ ਕੋਈ ਰਿਆਇਤ ਮਿਲੂਗੀ। ਇਹ ਗਵਰਨਮੈਂਟ ਨੇ ਵੀਜ਼ਾ ਇੱਕ ਤਰ੍ਹਾਂ ਨਾਲ ਤੁਸੀਂ ਬਾਏ ਕਰ ਰਹੇ ਹੋ ਟਾਈਮ ਆਪਣੇ ਪੇਰੈਂਟਸ ਨਾਲ, ਥੋੜਾ ਹਾਰਸ਼ ਲੱਗਦਾ ਹੈ ਬਟ ਮੈਂ ਕਲੈਰੀਫਾਈ ਕਰਦਾ, ਕੋਈ ਮੈਡੀਕੇਅਰ ਕੋਈ ਗਵਰਨਮੈਂਟ ਕੋਈ ਬੈਨੀਫਿਟਸ ਤੁਹਾਨੂੰ ਨਹੀਂ ਮਿਲਣਗੇ ਤੁਹਾਡੇ ਪੇਰੈਂਟਸ ਨੂੰ ਅਗਰ ਤੁਸੀਂ ਉਹਨਾਂ ਨੂੰ ਇਸ ਵੀਜ਼ੇ ਤੇ ਸੱਦਦੇ ਆ। ਅਗਰ ਕੋਈ ਡੈਟ ਬਣਦੀ ਵੀ ਆ ਜਿੱਦਾਂ ਕੋਈ ਅਨਫੋਰਸੀਨ ਸਰਕਮਸਟੈਂਸਸ ਆ ਗਏ, ਹਾਂਜੀ ਰੱਬ ਨਾ ਕਰੇ ਕੋਈ ਪ੍ਰੋਬਲਮ ਆ ਗਈ ਤੇ ਉਹ ਡੈਟ ਵੀ ਸਪੋਂਸਰ ਲਾਇਬਲ ਆ ਉਹਨੂੰ ਪੇ ਕਰਨ ਲਈ, ਠੀਕ ਹੈ। ਤੇ ਇਨਫੈਕਟ ਉਹ ਤੁਹਾਨੂੰ ਕੋਰਟ ਵੀ ਲੈ ਕੇ ਜਾ ਸਕਦੇ ਆ ਅਗਰ ਤੁਸੀਂ ਨਹੀਂ ਕਰਦੇ ਆ।
ਸੋ ਬਹੁਤ ਧਿਆਨ ਦੇਣ ਦੀ ਲੋੜ ਹੈ ਜੀ ਇੱਥੇ। ਅੱਛਾ ਕੀ ਐਡਵਾਂਟੇਜਸ ਕੀ ਤੁਸੀਂ ਸੋਚਦੇ ਹੋ ਤੇ ਕੀ ਇਹਦੇ ਡਿਸਐਡਵਾਂਟੇਜਸ? ਵੈਸੇ ਤਾਂ ਅਸੀਂ ਨਾਲ ਨਾਲ ਗੱਲ ਕਰ ਹੀ ਰਹੇ
ਹਾਂ। ਸਮਰੀ ਕਰੀਏ ਕਿ ਆਮ ਅਗਰ ਇਹਦਾ ਆਪਾਂ ਸਮਰੀ ਕਰੀਏ ਵੀਜ਼ੇ ਦੀ, ਤੇ ਇਹਦਾ ਕੋਈ ਕਮਿਊਨਿਟੀ ਨੂੰ ਜਾਂ ਜਿਨ੍ਹਾਂ ਲਈ ਇਹ ਵੀਜ਼ਾ ਹੈ ਉਹਨਾਂ ਨੂੰ ਕੋਈ ਖਾਸ ਫਾਇਦਾ ਨਹੀਂ, ਸਗੋਂ ਨੈਗੇਟਿਵ ਜ਼ਿਆਦੇ ਆ। ਸੋਰੀ ਮੈਂ ਓਨੈਸਟ ਓਪੀਨੀਅਨ ਦੇ ਰਿਹਾ, ਅਗਰ ਸੁਣ ਵੀ ਰਿਹਾ ਹੁਣ ਤੇ ਅਗਰ ਤੁਸੀਂ ਸਾਰੇ ਕੈਲਕੂਲੇਸ਼ਨ ਕਰੋ ਤੇ ਇਹ ਨੈਗੇਟਿਵ ਆ ਇੱਕ ਤਰ੍ਹਾਂ ਨਾਲ। ਕੀ ਨੈਗੇਟਿਵ ਆ ਕਿ ਇੱਕ ਅਗਰ ਵਿਜ਼ਿਟਿਵ ਵੀਜ਼ਾ ਅਗਰ ਆਪਾਂ ਲਾਂਚ ਮਲਟੀਪਲ ਟਾਈਮਸ ਵੀ ਕਰਦੇ ਹਾਂ ਤੇ ਕੁਛ $100 ਉਹਦੀ ਫੀਸ ਆ, ਠੀਕ ਆ। ਇਹਦੀ ਫੀਸ ਅਗਰ ਸਟਾਰਟ ਹੀ ਦੇਖੀਏ ਮਿਨੀਮਮ, ਅਗਰ ਮੈਂ 3 ਸਾਲ ਦੇ ਵੀ ਲਾਉਣਾ ਤੇ 5,420 ਦੇ ਸਿਰਫ ਉਹੀ ਫੀਸ ਆ
ਹੈਲਥ ਇੰਸ਼ੋਰੈਂਸ ਸਿੰਗਲ। ਹਾਂਜੀ ਹਾਂਜੀ
ਹਾਂਜੀ ਸੋ ਉਹ ਬਹੁਤ ਜ਼ਿਆਦਾ ਫੀਸ ਆ, ਠੀਕ ਆ। ਦੂਜਾ ਹੋਰ ਆਲਟਰਨੇਟਿਵ ਹੈਗੇ ਆ। ਪਹਿਲੀ ਗੱਲ ਤੇ ਇਹ ਆ ਕਿ ਅਗਰ ਤੁਸੀਂ ਕੁਆਲੀਫਾਈ ਕਰਦੇ ਆ ਤੇ ਤੁਸੀਂ ਨੋਨ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਪਾ ਸਕਦੇ ਹੋ
ਜੀ।
ਸੋ ਨੋਨ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਮੈਂ ਕਲੈਰੀਫਾਈ ਕਰਦਾ, ਕੰਟਰੀਬਿਊਟਰੀ ਨਹੀਂ ਹੈ ਜਿੱਥੇ ਹੈਵੀ ਅਮਾਊਂਟ ਤੁਹਾਨੂੰ ਪੇ ਕਰਨਾ ਪੈਂਦਾ। ਇਸ ਇੱਕ ਵਨ ਟਾਈਮ ਫੀ ਹੁੰਦੀ ਹੈ ਜਿਹੜੀ 6,150 ਆਈ ਐਫ ਆਮ ਨੋਟ ਰੋਂਗ, ਉਹ ਜਿਹੜੀ ਤੁਹਾਨੂੰ ਪੇ ਕਰਨੀ ਪੈਂਦੀ ਹੈ ਤੇ ਤੁਹਾਨੂੰ ਇੱਕ ਤਰ੍ਹਾਂ ਲਾਈਫ ਟਾਈਮ ਦਾ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ
ਜੀ।
ਇਸ ਕਈ ਰਿਕੁਆਇਰਮੈਂਟਸ ਜਾਂ ਵੇਟ ਕਰਨ ਵਾਲੀਆਂ ਆਪਾਂ ਪਹਿਲੇ ਵੀ ਪ੍ਰੋਗਰਾਮ ਚ ਕਰ ਚੁੱਕੇ ਹਾਂ, ਲੇਕਿਨ ਅਗਰ ਸਾਡੇ ਕੋਲ ਉਹ ਆਪਸ਼ਨ ਹੈਗੇ ਆ ਤੇ ਆਪਾਂ ਆਹ $10,000 ਜਿਹੜੇ ਆ 10 ਸਾਲ ਦੇ ਆਪਾਂ ਕਿਉਂ ਦੇਵਾਂਗੇ ਵਿਦਆਊਟ ਐਨੀਥਿੰਗ।
ਬਿਲਕੁਲ
ਠੀਕ ਹੈ। ਤੇ ਨੈਗੇਟਿਵ ਬਹੁਤ ਜ਼ਿਆਦਾ ਆ, ਪੋਜ਼ਿਟਿਵ ਇਹ ਆ ਹਾਂਜੀ ਉਹਨਾਂ ਨੂੰ ਕੰਟਰੀ ਆਊਟ ਨਹੀਂ ਕਰਨੀ ਪਊਗੀ 5 ਸਾਲ ਤੱਕ ਅਗਰ ਤੁਸੀਂ ਲੈਣੇ ਆ। ਪਰ ਆਮ ਹੀ ਜੇ ਦੇਖਿਆ ਜਾਵੇ ਅਗਰ ਆਪਾਂ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਜਾਂ ਕਮਿਟੀ ਦੀ ਗੱਲ ਕਰੀਏ, ਦੋ ਸਾਲ ਕਹਿ ਲਓ ਤੇ ਪੇਰੈਂਟਸ ਇਨ ਇੰਡੀਆ ਆਮ ਹੀ ਹੋ ਕੇ ਹੁੰਦੇ ਰਹਿੰਦੇ ਆ। ਸੋ ਕੋਈ ਖਾਸ ਮਤਲਬ ਪੋਜ਼ਿਟਿਵ, ਹਾਂਜੀ ਪੋਜ਼ਿਟਿਵ ਘੱਟ ਆ, ਨੈਗੇਟਿਵ ਇਹਦੇ ਚੱਲਦੇ ਨੇ।
ਬਿਲਕੁਲ ਪੋਜ਼ਿਟਿਵ ਇਹ ਦੋ ਹੀ ਚੀਜ਼ਾਂ ਆ ਜਿਹੜੀਆਂ ਵੀ, ਇੱਕ ਤਾਂ ਲਗਾਤਾਰ ਰਹਿ ਸਕਦੇ ਸੀ ਤੇ ਦੂਸਰੀ ਜਿਹੜੀ ਆ ਬੈਲੈਂਸ ਜਿਹੜਾ ਉਹਨਾਂ ਨੂੰ ਮੀਟ ਕਰਨਾ ਪੈਂਦਾ
ਤੇ ਇਹ ਸਿਰਫ ਟੈਂਪਰੇਰੀ ਵੀਜ਼ਾ, ਪਰਮਾਨੈਂਟ ਰੈਜ਼ੀਡੈਂਸੀ ਦਾ ਕੋਈ ਪਾਥਵੇ ਉਹ ਤੁਸੀਂ ਬਾਅਦ ਨੂੰ ਅਗਰ ਚੁਣੋਗੇ ਤੇ ਉਹੀ ਵੇਜਾਓਗੇ ਕੰਟਰੀਬਿਊਟਰੀ ਜਾਂ ਨਾਨ ਕੰਟਰੀਬਿਊਟਰੀ ਜਾਓਗੇ। ਇਸ ਲਈ ਇੰਨਾ ਕੋਈ ਖਾਸ ਫਾਇਦਾ ਨਹੀਂ ਹੈ
ਜੀ। ਤੇ ਰਣਬੀਰ ਜੀ ਜੇ ਸਪੋਰਟਸ ਦੀ ਗੱਲ ਕਰੀਏ ਤਾਂ ਕਿਵੇਂ ਲੱਗਦਾ ਹੈ ਕਿ ਕਿੰਨੇ ਕ ਵੀਜ਼ੇ ਖੁੱਲਣਗੇ ਔਰ ਕਿੱਥੇ ਤੱਕ ਲਿਮਿਟ?
ਹਾਂਜੀ ਇਹਨਾਂ ਨੇ ਕੋਟਾ ਸੈੱਟ ਕੀਤੇ ਹੋਏ ਆ ਇਹਦੇ, ਇਸ ਵੀਜ਼ੇ ਦੇ 15,000 ਉਹਨਾਂ ਨੇ ਕਿਹਾ ਫਾਈਨੈਂਸ਼ੀਅਲ ਈਅਰ। ਸੋ ਪਹਿਲੀ ਜੁਲਾਈ ਤੋਂ ਲੈ ਕੇ 30 ਜੂਨ ਤੱਕ ਫਾਈਨੈਂਸ਼ੀਅਲ ਈਅਰ 15,000 ਸਪੋਰਟਸ ਹੋਣਗੇ। ਹੁਣ ਇੱਕ ਟੈਸਟ ਇਹ ਵੀ ਹੋ ਸਕਦਾ ਹੈ ਕਿ 15,000 ਜ਼ਿਆਦਾ ਨੰਬਰ ਨਹੀਂ ਆ, ਲੇਕਿਨ ਕਿਉਂਕਿ ਦੂਜੇ ਆਪਸ਼ਨ ਲੋਕਾਂ ਕੋਲ ਹੈਗੇ ਆ, ਆ ਵੀਜ਼ਾ ਇੰਨਾ ਪਾਪੂਲਰ ਨਹੀਂ ਹੋਊਗਾ ਤੇ 15,000 ਸਪੋਰਟਸ ਕੀ ਪੂਰੇ ਭਰਨਗੇ ਇਹ ਡਿਬੇਟੇਬਲ ਹੈ, ਇਹਦਾ ਟਾਈਮ ਹੀ ਦੱਸ ਸਕਦਾ।
ਅੱਛਾ ਪੇਰੈਂਟਸ ਜਿਹੜੇ ਇੱਥੇ ਇਸ ਵੀਜ਼ੇ ਤੇ ਆਉਣਗੇ ਕਿਉਂਕਿ ਟੈਂਪਰੇਰੀ ਵੀਜ਼ਾ ਵੈਸੇ ਤਾਂ, ਕੀ ਉਹਨਾਂ ਨੂੰ ਕੰਮ ਕਰਨ ਦਾ ਰਾਈਟ ਹੋਊਗਾ ਉਸ ਵੇਲੇ?
ਬਹੁਤ ਗੁੱਡ ਕੁਐਸਚਨ ਆ। ਅਗੇਨ ਫਿਰ ਅਗਰ ਉਹਨਾਂ ਨੂੰ ਵਰਕ ਪਰਮਿਸ਼ਨ ਦਿੰਦੇ ਤਾਂ ਆਪਾਂ ਕਹਿੰਦੇ ਸੀ ਕਿਸੇ ਪੱਖੋਂ ਇਹ ਡਿਫਰੈਂਟ ਆ, ਇਟਸ ਅਨਫੋਰਚੁਨੇਟਲੀ ਇਹ ਨੋ ਵਰਕ ਕੰਡੀਸ਼ਨ ਨਾਲ ਆਊਗਾ ਵੀਜ਼ਾ
ਜੀ।
ਠੀਕ ਹੈ, ਕੋਈ ਵਰਕ ਦੀ ਤੁਹਾਨੂੰ ਜਿਹੜੀ ਪਰਮਿਸ਼ਨ ਆ ਉਹ ਨਹੀਂ ਹੈ,
ਲਾਈਕ ਵਿਜ਼ਟਰ ਵੀਜ਼ਾ ਜਿਵੇਂ ਹੈ ਨਾ।
ਹਾਂਜੀ
ਬਿਲਕੁਲ, ਉਹਦੇ ਵਿੱਚ ਵੀ ਕੰਮ ਕਰਨ ਦੀ ਜਿਹੜੀ ਆਗਿਆ ਉਹ ਨਹੀਂ ਦਿੰਦੀ ਸਰਕਾਰ।
ਹਾਂਜੀ
ਜੀ। ਤੇ ਇਸ ਤੋਂ ਬਾਅਦ ਪੇਰੈਂਟਸ ਨੂੰ ਇੱਥੇ ਆਉਣ ਤੋਂ ਬਾਅਦ ਕੋਈ ਹੋਰ ਫਾਇਦੇ, ਅਸੀਂ ਮੈਡੀਕੇਅਰ ਦੀ ਤਾਂ ਵੈਸੇ ਗੱਲ ਕਰ ਲਈ ਵੀ ਮੈਡੀਕੇਅਰ ਤਾਂ ਬਿਲਕੁਲ ਵੀ ਉਹਦਾ ਕੋਈ ਫਾਇਦਾ ਨਹੀਂ ਹੋਣਾ ਹਨਾ, ਇਸ ਤੋਂ ਇਲਾਵਾ ਜੇ ਤੁਸੀਂ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ?
ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਗਵਰਨਮੈਂਟ ਬੈਨੀਫਿਟਸ ਕੋਈ ਇਹਦੇ ਚ ਕੋਈ ਰਿਆਇਤ ਨਹੀਂ ਆ। ਠੀਕ ਹੈ, ਗਵਰਨਮੈਂਟ ਬੈਨੀਫਿਟਸ ਵੈਸੇ ਵੀ ਹਮੇਸ਼ਾ ਪਰਮਾਨੈਂਟ ਵੀਜ਼ਾ ਚ ਮਿਲਦੇ ਆ। ਇਹ ਜਿਹੜਾ ਵੀਜ਼ਾ ਹੈ ਇਹ ਇੱਕ ਟੈਂਪਰੇਰੀ ਵੀਜ਼ਾ ਹੈ, ਜੇ ਹੈਲਥ ਇੰਸ਼ੋਰੈਂਸ ਵੀ ਤੁਸੀਂ ਆਪ ਲੈਣੀ ਆ, ਕੋਸਟ ਵੀ ਆਪ ਮੀਟ ਕਰਨਾ ਹੈ, ਤੇ ਰੱਬ ਨਾ ਕਰੇ ਤੁਹਾਨੂੰ ਕੋਈ ਪ੍ਰੋਬਲਮ ਆ ਜਾਏ ਤੇ ਕੋਈ ਹੈਲਥ ਕੋਸਟ ਤੁਹਾਨੂੰ ਮੇਜਰ ਦੇਣਾ ਪਵੇ, ਉਹਦੀ ਵੀ ਤੁਸੀਂ ਅਰੇਂਜਮੈਂਟ ਕਰਨੀ ਆ, ਉਹ ਵੀ ਗਵਰਨਮੈਂਟ ਵੱਲੋਂ ਤੁਹਾਨੂੰ ਨਹੀਂ ਮਿਲਣਗੇ
ਜੀ। ਜੀ ਜੀ। ਖੈਰ ਇਹ ਸੀਗਾ ਜੀ ਸਪੌਂਸਰਡ ਪੇਰੈਂਟ ਵੀਜ਼ਾ ਸਬ ਕਲਾਸ 870 ਹਨਾ।
ਇਟਸ ਇੱਕ ਚੀਜ਼ ਕਲੈਰੀਫਾਈ ਕਰ ਦਈਏ
ਜੀ,
ਇੱਕ ਹੋਰ ਇਹ ਚ ਰੋਕ ਲਾਈ ਗਈ ਆ ਕਿ ਤੁਸੀਂ ਜਿਹੜਾ ਸਪੌਂਸਰ ਆ, ਠੀਕ ਹੈ ਜੀ, ਉਹ ਸਿਰਫ ਇੱਕ ਹਾਊਸ ਹੋਲਡ ਹਸਬੈਂਡ ਵਾਈਫ,
ਮੈਂ ਸ਼ਾਇਦ ਛੱਡ ਗਈ ਬਿਲਕੁਲ,
ਹਾਂਜੀ ਉਹ ਦੋ ਪੇਰੈਂਟਸ ਨੂੰ ਹੀ ਉਹ ਸਪੌਂਸਰ ਕਰ ਸਕਦੇ ਆ ਇੱਕ ਟਾਈਮ ਤੇ।
ਠੀਕ
ਹੈ ਜੀ। ਅਗਰ ਤੁਸੀਂ ਦੋ ਤੋਂ ਵੱਧ ਕਰਨਾ ਚਾਹੁੰਦੇ ਆ ਸਪੌਂਸਰ, ਤੇ ਤੁਹਾਨੂੰ ਇੱਕ ਸਪੌਂਸਰਸ਼ਿਪ ਜਿਹੜੀ ਪਿਛਲੀ ਆ ਉਹ ਵਾਪਸ ਵਿਦਡਰਾ ਕਰਾਉਣੀ ਪੈਣੀ ਆ, ਜਿਹੜੇ ਪੇਰੈਂਟ ਆ ਉਹਨਾਂ ਨੂੰ ਇੰਡੀਆ ਜਾਂ ਓਵਰਸੀਜ਼ ਜਾਣਾ ਪੈਣਾ, ਤਾਂ ਹੀ ਤੁਸੀਂ ਦੂਜੇ ਬੰਦੇ ਦੀ ਸਪੌਂਸਰਸ਼ਿਪ ਕਰ ਸਕਦੇ ਆ। ਸੋ 2 ਪਰ ਹਾਊਸਹੋਲਡ, 2 ਪਰ ਪਰਸਨ ਨਹੀਂ ਆ, ਇੱਕ ਹਾਊਸਹੋਲਡ, 2 ਪਰ two parents passport. So tusi ya de in laws nu sath sakde ya you know parents nu sath sakde.
Jivein assi pehla gall kar rahe si vi eh vi ek jhagde da karan aa agge assi keh rahe vi family violence jehdi aa oh vadh rahi aa so eh ek tarah di naal ਇੱਕ ਪਾਸੇ ਦੀ ਜਿਹੜੀ ਹਨਾ ਫੇਵਰ ਹੋ ਜਾਣੀ ਆ ਵੀ ਜਾਂ ਫਿਰ ਸਹੁਰੇ ਸੱਦੇ ਜਾ ਸਕਦੇ ਆ ਜਾਂ ਫਿਰ ਪੇਕੇ ਸੱਦੇ ਜਾ ਸਕਦੇ ਆ ਤੇ ਫਿਰ ਵਾਲਾ ਤਾਂ ਇੱਥੇ ਹੀ ਬਹਿ ਜਾਣਾ ਨਾ
ਤੇ ਤੁਸੀਂ ਫਿਰ ਉਹੀ ਹੈ 6-6 ਮਹੀਨੇ ਦੀ ਸਪਾਂਸਰਸ਼ਿਪ ਕਰ ਸਕਦੇ ਆ ਹਾਂਜੀ ਇੱਕ ਵਾਰ ਤੁਸੀਂ ਸਪਾਂਸਰਸ਼ਿਪ ਹਟਾ ਲਓ ਫਿਰ ਜਾ ਸਕਦੇ ਆ ਤੇ ਇਹ ਵੀ ਇੱਕ ਰਿਸਟ੍ਰਿਕਸ਼ਨ ਆ ਔਨ ਅ ਲਾਈਟਰ ਨੋਟ ਜੋ ਤੁਸੀਂ ਕਹਿ ਰਹੇ ਹੈ ਇਹਦੇ ਨਾਲ ਘਰ ਚ ਆਰਗੂਮੈਂਟ ਵੱਧ ਸਕਦੀਆਂ ਕਿ ਕਿੰਨੇ ਸਦੀ ਹੈ
ਖੈਰ ਇਸ ਵੀਜ਼ੇ ਰਿਗਾਰਡਿੰਗ ਜੇਕਰ ਕੋਈ ਵੀ ਸਵਾਲ ਸਾਡੇ ਦੋਸਤਾਂ ਦਾ ਹੋਏਗਾ ਅਸੀਂ ਉਹ ਵੀ ਸ਼ਾਮਲ ਕਰਾਂਗੇ ਫਿਲਹਾਲ ਬਹੁਤ ਸਾਰੇ ਹੋਰ ਸਵਾਲ ਜਿਹੜੇ ਦੋਸਤਾਂ ਦੇ ਸਾਡੇ ਤੱਕ ਪਹੁੰਚ ਰਹੇ ਨੇ ਰਣਬੀਰ ਜੀ ਜੇ ਇਜਾਜ਼ਤ ਹੋਵੇ ਆਪਾਂ ਸ਼ੁਰੂ ਕਰ ਲਈਏ ਉਹਨਾਂ ਦਾ ਸਵਾਲ ਜੀ ਤੇ ਦੋਸਤੋ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਹੁਣ ਇਸ ਤੋਂ ਬਾਅਦ ਜਿਹੜੀਆਂ ਕਾਲਸ ਵੀ ਉਹ ਖੋਲ ਦਿੱਤੀਆਂ ਗਈਆਂ ਨੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਸਾਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ 02-85-99-2811 ਸਾਡਾ ਫੋਨ ਨੰਬਰ ਹੈ ਤੇ ਇਧਰ ਫੇਸਬੁੱਕ ਤੇ ਸਾਨੂੰ ਕੁਝ ਮੈਸੇਜ ਆਏ ਅਸੀਂ ਉਹ ਸ਼ਾਮਲ ਕਰਦੇ ਹਾਂ ਸਾਡੇ ਨਾਲ ਕਮਲ ਗੋਸਵਾਮੀ ਜੀ ਬਣੇ ਹੋਏ ਨੇ ਕਾਫੀ ਦੇਰ ਤੇ ਕਹਿੰਦੇ ਡੀਅਰ ਸਰ ਆਈ ਹੈਵ ਡਨ ਡਿਪਲੋਮਾ ਲੀਡਿੰਗ ਟੂ ਐਡਵਾਂਸ ਡਿਪਲੋਮਾ ਇਨ ਇਨਫੋਰਮੇਸ਼ਨ ਟੈਕਨੋਲੋਜੀ ਐਮ ਆਈ ਐਲੀਜੀਬਲ ਫਾਰ 485 ਔਰ ਨਾਟ
ਸਰ ਡਿਪਲੋਮਾ ਲੀਡਿੰਗ ਟੂ
ਐਡਵਾਂਸ ਪਤਾ ਨੀ ਜੀ ਡਿਪਲੋਮਾ ਲੀਡਿੰਗ ਟੂ ਇਹ ਡਿਪਲੋਮਾ ਤਾਂ ਨੀ ਲਿਖਿਆ ਇਹਨਾਂ ਨੇ ਕਿਸ ਚੀਜ਼ ਦਾ ਹੈ ਕੁਲਦੀਪ ਕੌਰ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਆਈ ਹੈਵ ਡਨ ਐਮ ਏ ਇਨ ਪੋਲੀਟੀਕਲ ਸਾਇੰਸ ਐਂਡ ਬੀ ਐਡ ਫਰੋਮ ਇੰਡੀਆ ਕੈਨ ਆਈ ਡੂ ਨਰਸਿੰਗ ਹੇਅਰ ਡਿਗਰੀ ਔਰ ਡਿਪਲੋਮਾ ਇਨ ਨਰਸਿੰਗ ਐਂਡ ਆਈ ਹੈਵ 6.5 ਸਕੋਰ ਇਨ ਆਇਲਸ I'm in Australia on dependent visa.
ਆਪਾਂ ਪਹਿਲੋਂ ਵੀ ਡਿਸਕਸ ਕਰ ਚੁੱਕੇ ਹਾਂ ਜਿਹੜੀ ਪ੍ਰੋਫਾਈਲ ਹੈ ਨਰਸਿੰਗ ਨਾਲ ਮੈਚ ਨਹੀਂ ਕਰਦੀ ਕਿਉਂਕਿ ਬੀ ਐਡ ਕੀਤੀ ਹੋਈ ਆ ਤੇ ਐਮ ਏ ਕੀਤੀ ਹੋਈ ਆ ਜੀ ਟੀ ਕਰਾਈਟੇਰੀਆ ਜਿਹੜਾ ਜੈਨੂਇਨ ਟੈਂਪਰੇਰੀ ਐਂਟਰੈਂਟ ਕਰਾਈਟੇਰੀਆ ਵਾ ਤੇ ਜੈਨੂਇਨ ਸਟੂਡੈਂਟ ਕਰਾਈਟੇਰੀਆ ਵਾ ਉਹ ਮੀਟ ਕਰਨਾ ਬਹੁਤ ਔਖਾ ਹੋਊਗਾ ਪਹਿਲੀ ਗੱਲ ਤੇ ਤੁਸੀਂ ਅਗਰ ਬੈਚਲਰਸ ਜਾਂ ਮਾਸਟਰ ਚ ਐਡਮਿਸ਼ਨ ਲੈਣੇ ਆ ਤੁਹਾਨੂੰ ਅਗਰ ਓਬਵੀਅਸਲੀ ਤੁਸੀਂ ਯੂਨੀਵਰਸਿਟੀ ਤੋਂ ਲਓਗੇ ਤੁਹਾਨੂੰ ਸੀ ਓ ਈ ਜਾਂ ਆਫਰ ਲੈਟਰ ਲੈਣ ਚ ਬਹੁਤ ਪਰੇਸ਼ਾਨੀ ਹੋਊਗੀ ਤੇ ਸੈਕਿੰਡ ਗੱਲ ਅਗਰ ਤੁਹਾਨੂੰ ਮਿਲ ਵੀ ਜਾਂਦਾ ਤੇ ਜੀ ਟੀ ਕਰਾਈਟੇਰੀਆ ਮੀਟ ਕਰਨਾ ਬਹੁਤ ਮੁਸ਼ਕਿਲ ਹੋਗਾ ਤੁਹਾਡਾ
ਬਾਕੀ ਅੱਗੇ ਸਾਡੇ ਨਾਲ ਰਜਿੰਦਰ ਕੰਬੋਜ ਜੁੜੇ ਨੇ ਅਸੀਂ ਉਹਨਾਂ ਦਾ ਵੀ ਮੈਸੇਜ ਸ਼ਾਮਲ ਕਰਦੇ ਹਾਂ ਰਣਬੀਰ ਜੀ ਪੁੱਛ ਰਹੇ ਨੇ ਕਹਿੰਦੇ ਮਾਈ ਆਰ ਐਸ ਐਮ ਐਸ ਫਾਈਲ ਓਪਨ ਇਨ ਨਵੰਬਰ 2018 ਅਪਲਾਈਡ ਇਨ ਦਸੰਬਰ 2017 ਆਲ ਡਾਕੂਮੈਂਟਸ ਪ੍ਰੋਵਾਈਡਡ ਆਲਰੇਡੀ ਹਾਊ ਲੌਂਗ ਆਈ ਹੈਵ ਵੇਟ ਫਾਰ ਨੋਮੀਨੇਸ਼ਨਸ ਐਂਡ ਵੀਜ਼ਾ ਅਪਰੂਵਲ
ਇਹੋ ਜਿਹੇ ਕੁਐਸਚਨਸ ਆਪਾਂ ਪਹਿਲਾਂ ਵੀ ਪ੍ਰੋਗਰਾਮ ਚ ਡਿਸਕਸ ਕਰ ਚੁੱਕੇ ਹਾਂ ਬਟ ਰਜਿੰਦਰ ਜੀ ਤੁਹਾਨੂੰ ਮੈਂ ਸਿਰਫ ਇਹ ਕਹੂੰਗਾ ਕਿ ਤੁਸੀਂ ਡਾਕੂਮੈਂਟਸ ਅਗਰ ਸਾਰੇ ਦੇਤੇ ਆ ਹੁਣ ਇਹ ਡਿਪੈਂਡ ਕਰਦਾ ਡਾਕੂਮੈਂਟਸ ਮੰਗੇ ਕੀ ਸੀ ਅਗਰ ਤੇ ਉਹ ਬਲੈਕ ਐਂਡ ਵਾਈਟ ਡਾਕੂਮੈਂਟਸ ਸੀ ਜਿੱਦਾਂ ਫੈਡਰਲ ਪੁਲਿਸ ਕਲੀਅਰੈਂਸ ਜਾਂ ਕਹਿ ਲਓ ਮੈਡੀਕਲ ਸੀ ਸਾਰਾ ਕੁਛ ਉਹ ਹੁੰਦੇ ਆ ਬਲੈਕ ਐਂਡ ਵਾਈਟ ਠੀਕ ਆ ਇੱਕ ਹੁੰਦਾ ਹੈ ਕਿ ਜਿਹ ਚ ਡਿਪਾਰਟਮੈਂਟ ਫਰਦਰ ਇਨਫੋਰਮੇਸ਼ਨ ਮੰਗਦਾ ਤੁਹਾਡੀ ਜੈਨ ਨੀਡ ਲਈ ਜਾਂ ਉਹ ਇਹ ਡਿਪੈਂਡ ਕਰਦਾ ਡਾਕੂਮੈਂਟਸ ਕੀ ਮੰਗੇ ਆ ਤੁਸੀਂ ਅਗਰ ਤੁਹਾਡੇ ਹਿਸਾਬ ਨਾਲ ਸਾਰੇ ਡਾਕੂਮੈਂਟ ਜਾਂ ਤੁਹਾਡੇ ਏਜੰਟ ਮਾਈਗ੍ਰੇਸ਼ਨ ਏਜੰਟ ਦੇ ਹਿਸਾਬ ਨਾਲ ਸਾਰੇ ਡਾਕੂਮੈਂਟਸ ਲਾਤੇ ਆ ਤੁਸੀਂ ਤੇ ਤੁਸੀਂ ਨਵੰਬਰ ਡਿਸੰਬਰ ਚ ਟਾਈਮ ਨਹੀਂ ਲਿਖਿਆ ਮੈਂ ਅਸਿਊਮ ਕਰਦਾ ਕਿ ਇਹਨਾਂ ਨੇ ਹੁਣੇ ਹਾਲ ਹੀ ਚ ਡਾਕੂਮੈਂਟਸ ਭੇਜੇ ਆ ਨਾਰਮਲੀ ਜਿਹੜੇ ਜਦੋਂ ਆਪਾਂ ਰਿਵਰਟ ਭੇਜਦੇ ਆ ਡਿਪਾਰਟਮੈਂਟ ਨੂੰ ਤੇ ਉਹਦਾ ਟਾਈਮ ਫਰੇਮ ਨੀ ਹੁੰਦਾ ਕਿ ਕੇਸ ਆਫਿਸਰ ਕਦੋਂ ਆਪਾਂ ਨੂੰ ਗੈਟ ਬੈਕ ਕਰੇ ਬਟ ਵਿਦ ਇਨ ਅ ਫਿਊ ਵੀਕਸ ਤੁਹਾਨੂੰ ਆਨਸਰ ਆਉਣਾ ਚਾਹੀਦਾ ਹੋਏਗਾ ਵਿਦਇਨ ਅ ਫਿਊ ਵੀਕਸ ਨਹੀਂ ਆ ਤਾਂ ਤੁਸੀਂ ਰਿਕੁਐਸਟ ਕਰ ਸਕਦੇ ਆਪਣੇ ਮਾਈਗ੍ਰੇਸ਼ਨ ਏਜੰਟ ਨੂੰ ਕਿ ਅਪਡੇਟ ਲਈ ਭੇਜੇ
ਸੋ ਰਜਿੰਦਰ ਕੰਬੋਜ ਜੀ ਸੋ ਧਿਆਨ ਜ਼ਰੂਰ ਦਿਓ ਆਪਣੇ ਕੇਸ ਦੇ ਬਾਬਤ ਤੇ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਪੁੱਛਣ ਦੀ ਲੋੜ ਹੈ ਤੇ ਜ਼ਰੂਰ ਪੁੱਛੋ ਔਰ ਜੇਕਰ ਤੁਹਾਨੂੰ ਫਰਦਰ ਆਪਣਾ ਜਿਹੜਾ ਕੇਸ ਆ ਉਹ ਤੁਸੀਂ ਡਿਸਕਸ ਵੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਣਬੀਰ ਹੋਰਾਂ ਨੂੰ ਕੰਟੈਕਟ ਕਰ ਸਕਦੇ ਹੋ ਜੀ ਉਹਨਾਂ ਦੇ ਨੰਬਰ ਤੇ 04338403004 ਤੇ 04338403004 ਤੇ ਲਕਸ਼ ਮਾਈਗ੍ਰੇਸ਼ਨ ਨੂੰ ਤੁਸੀਂ ਫੋਨ ਕਰਕੇ ਰੋਹਿਤ ਜੀ ਨੂੰ ਵੀ ਪੁੱਛ ਸਕਦੇ ਹੋ 04337373006 ਤੇ ਸੋ ਦੋਸਤੋ ਅਸੀਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਕਿ ਜਿਹੜੇ ਸਵਾਲ ਤੁਸੀਂ ਪ੍ਰੋਗਰਾਮ ਦੌਰਾਨ ਪੁੱਛਦੇ ਹੋ ਉਹਨਾਂ ਸਵਾਲਾਂ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਡਿਟੇਲ ਜਿਹੜਾ ਤੁਹਾਡਾ ਕੇਸ ਆ ਉਹ ਸਾਹਮਣੇ ਨਹੀਂ ਆਉਂਦਾ। ਸੋ ਇਹ ਇੱਕ ਕਾਰਨ ਜ਼ਰੂਰ ਰਹਿ ਜਾਂਦਾ ਕਿ ਜਿਹਦੇ ਕਾਰਨ ਉਹਨਾਂ ਦੇ ਕੇਸ ਦੇ ਮੁਤਾਬਕ ਜਿਹੜਾ ਜਵਾਬ ਦੇਣਾ ਉਹ ਕਾਫੀ ਸਾਡੇ ਐਕਸਪਰਟਸ ਲਈ ਵੀ ਮੁਸ਼ਕਲ ਹੁੰਦਾ।
ਮੈਂ ਇੱਕ ਚੀਜ਼ ਹਾਂਜੀ ਜ਼ਰੂਰ ਕਲੈਰੀਫਾਈ ਕਰੂੰਗਾ, ਜੋ ਤੁਸੀਂ ਕੇਸਿਸ ਦੇ ਡਿਸਕਸ਼ਨ ਕਰਦੇ ਹੋ ਜੈਨਰਿਕ ਇਨਫੋਰਮੇਸ਼ਨ ਇੱਥੇ ਤੁਹਾਨੂੰ ਮਿਲਦੀ ਆ, ਜੇ ਤੁਸੀਂ ਇੰਡੀਵਿਜੁਅਲ ਡਿਸਕਸ਼ਨ ਲੈਣੀ ਆ ਤੁਸੀਂ ਕਾਲ ਕਰ ਲਓ ਕਰਨਾ ਫੋਨ ਤੇ, ਐਟਲੀਸਟ ਤੁਹਾਡੇ ਸਰਕਮਸਟੈਂਸਿਸ ਦੇਖ ਕੇ ਤੁਹਾਨੂੰ ਰਾਈਟ ਆਨਸਰ ਮਿਲ ਜੂਗਾ। ਇੱਥੇ ਕੀ ਆ ਕਿ ਮਾਈਗ੍ਰੇਸ਼ਨ ਲਾਅ ਏਦਾਂ ਦੀ ਚੀਜ਼ ਆ ਜਿੱਥੇ ਸਪੋਟ ਆਨ ਆਨਸਰ ਦੇਣਾ ਤੁਹਾਨੂੰ ਐਕਸਪਰਟਸ ਲਈ ਵੀ ਬਹੁਤ ਮੁਸ਼ਕਿਲ ਹੈ, ਠੀਕ ਹੈ। ਤੇ ਇੱਥੇ ਜਨਰਿਕ ਆਨਸਰ ਤੁਹਾਨੂੰ ਪੂਰੀ ਕੋਸ਼ਿਸ਼ ਕਰੀਦੀ ਕਿ ਤੁਹਾਨੂੰ ਰਾਈਟ ਇਨਫੋਰਮੇਸ਼ਨ ਮਿਲੇ, ਬਟ ਤੁਸੀਂ ਕਾਲ ਕਰ ਸਕਦੇ ਹੋ ਤੁਹਾਨੂੰ ਕੋਈ ਡਾਊਟ ਹੋ।
ਜੀ ਬਿਲਕੁਲ। ਸੋ ਜਿਵੇਂ ਰਣਬੀਰ ਜੀ ਅਸੀਂ ਪਹਿਲਾਂ ਅੱਜ ਆਪਣੇ ਟੌਪਿਕ ਦੇ ਉੱਤੇ ਗੱਲ ਕੀਤੀ ਹੈ, ਸੋ ਇਸ ਟੌਪਿਕ ਨੂੰ ਲੈ ਕੇ ਬਹੁਤ ਵਾਰ ਸਾਡੇ ਕੋਲ ਸਾਡੇ ਦੋਸਤਾਂ ਦੀ ਜਿਹੜੀ ਇਨਕੁਆਇਰੀ ਵੀ ਆਉਂਦੀ ਰਹੀ ਹੈ ਕਿ ਤੁਸੀਂ ਪੂਰੇ ਦਾ ਪੂਰਾ ਜਿਹੜਾ ਟੌਪਿਕ ਹੈ ਉਹ ਪੇਰੈਂਟ ਵੀਜ਼ੇ ਦੇ ਉੱਤੇ ਰੱਖੋ, ਹਨਾ। ਤੇ ਅੱਜ ਅਸੀਂ ਕਾਫੀ ਜ਼ਿਆਦਾ ਜਿਹੜਾ ਇਸੇ ਵੀਜ਼ੇ ਨੂੰ ਲੈ ਕੇ ਖੈਰ ਜਿਹੜੀ ਗੱਲਬਾਤ ਕੀਤੀ ਹੈ, ਤੇ ਇਹਦੇ ਬਾਬਤ ਜੇਕਰ ਹੋਰ ਸਵਾਲ ਆਉਂਦਾ ਤਾਂ ਅਸੀਂ ਜ਼ਰੂਰ ਸ਼ਾਮਿਲ ਕਰਾਂਗੇ। ਫਿਲਹਾਲ ਸਾਡੇ ਨਾਲ ਇੱਕ ਕਾਲਰ ਬਣੇ ਨੇ, ਅਸੀਂ ਸ਼ਾਮਿਲ ਕਰਦੇ ਹਾਂ ਉਹਨਾਂ ਨੂੰ। ਨੰਬਰ ਹੈ ਜੀ 905। ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਮੈਮ। ਮੈਂ ਕੁਐਸਚਨ ਕਰਨਾ ਸੀ ਜੀ, ਮੇਰਾ ਐਕਚੁਅਲੀ ਬ੍ਰਦਰ ਇੰਡੀਆ ਦੇ ਵਿੱਚ ਆ,
ਤੁਸੀਂ ਪਲੀਜ਼ ਪਹਿਲਾਂ
ਨਹੀਂ ਆਸਟ੍ਰੇਲੀਆ ਲਈ
ਜੀ ਆਪਣਾ ਨਾਮ ਦੱਸੋ ਜੀ, ਕਿੱਥੋਂ ਬੋਲ ਰਹੇ ਹੋ?
ਹਾਂਜੀ ਮੇਰਾ ਨਾਮ ਪਵਨ ਆ, ਮੈਂ ਸਿਡਨੀ ਤੋਂ ਬੋਲਦੀ ਪਈ ਹਾਂ।
ਹਾਂਜੀ ਹਾਂਜੀ ਪਵਨ ਜੀ, ਹਾਂਜੀ ਦੱਸੋ ਜੀ।
ਹਾਂਜੀ ਮੈਮ, ਮੈਂ ਨਾ ਐਕਚੁਅਲੀ ਆਪਣੇ ਬ੍ਰਦਰ ਬਾਰੇ ਪੁੱਛਣਾ ਸੀ, ਉਹਨਾਂ ਦੀ ਵਾਈਫ ਨੇ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਸੀ, ਤੇ ਉਹ ਨਾਨ ਮੈਡੀਕਲ ਬੀ ਐਸ ਸੀ ਕਰਦੇ ਪਏ ਆ, ਤੇ ਜੁਲਾਈ ਵਿੱਚ ਆ ਜੁਲਾਈ ਚ ਉਹਨਾਂ ਦੀ ਸਟੱਡੀ ਫਿਨਿਸ਼ ਹੋ ਜਾਣੀ ਆ, ਤੇ ਉਹਨਾਂ ਕੋਲ 7-8 ਤੋਂ ਉੱਪਰ ਬੈਂਡ ਹੈਗੇ ਆ
ਜੀ।
ਤੇ ਹਾਂਜੀ ਮੈਂ ਪੁੱਛਣਾ ਸੀ ਕਿ ਉਹਨਾਂ ਦੀ ਸਕਿੱਲ ਅਸੈਸਮੈਂਟ ਉੱਥੋਂ ਹੀ ਹੋ ਸਕਦੀ ਹੈ ਇੰਡੀਆ ਦੇ ਤੋਂ?
ਨਹੀਂ, ਸਕਿੱਲ ਅਸੈਸਮੈਂਟ ਇੱਦਾਂ, ਸਕਿੱਲ ਅਸੈਸਮੈਂਟ ਕਿਹੜੀ ਫੀਲਡ ਚ? ਜਿੱਦਾਂ ਉਹਨਾਂ ਨੇ ਸਿਰਫ ਬੈਚਲਰ ਆਫ ਸਾਇੰਸ ਕੀਤੀ ਹੈ, ਤੁਸੀਂ ਇਹ ਕਹਿ ਰਹੇ ਹੋ ਰਾਈਟ, ਬੀ ਐਸ ਸੀ ਕੀਤੀ ਹੈ
ਤਾਂ ਉਹਨਾਂ ਨੇ। ਹਾਂਜੀ ਨਾਨ ਮੈਡੀਕਲ ਚ ਬੀ ਐਸ ਸੀ ਹਾਂਜੀ ਕਰਦੇ ਪਏ ਆ, ਮਤਲਬ ਲਾਸਟ ਸੈਮੈਸਟਰ ਹੈਗਾ ਉਹਨਾਂ ਦਾ, ਜੁਲਾਈ ਚ ਫਿਨਿਸ਼ ਹੋਇਆ ਨਾ।
ਹਾਂ ਨਹੀਂ, ਕਿਸੇ ਵੀ ਫੀਲਡ ਚ ਸਕਿੱਲ ਅਸੈਸਮੈਂਟ ਲਈ ਤੁਹਾਨੂੰ ਬੈਚਲਰ ਜਾਂ ਕੁਆਲੀਫਿਕੇਸ਼ਨ ਦੇ ਨਾਲ ਤੁਹਾਨੂੰ ਵਰਕ ਐਕਸਪੀਰੀਅੰਸ ਵੀ ਚਾਹੀਦਾ ਹੈ, ਤੇ ਬੈਚਲਰ ਆਫ ਸਾਇੰਸ ਬੜੀ ਜੈਨਰਿਕ ਫੀਲਡ ਹੈ ਜਿਹ ਚ ਤੁਹਾਡੀ ਸਕਿੱਲ ਅਸੈਸਮੈਂਟ ਅਨਫੋਰਚੁਨੇਟਲੀ ਏਦਾਂ ਨਹੀਂ ਹੋ ਸਕਦੀ।
ਓਕੇ
ਹਾਂਜੀ, ਤੇ ਤੁਸੀਂ ਦੇਖੋ ਬੈਚਲਰ। ਹਾਂਜੀ ਸੋਰੀ, ਗੋ ਆਨ, ਤੁਸੀਂ ਦੱਸੋ।
ਹਾਂਜੀ ਨਹੀਂ ਤੁਸੀਂ ਕੀ ਕਹਿੰਦੇ ਪਏ ਹੋ?
ਮੈਂ ਸਿਰਫ ਇਹ ਕਹਿ ਰਿਹਾ ਸੀ ਸਕਿੱਲ ਅਸੈਸਮੈਂਟ ਅਗਰ ਤੁਸੀਂ ਕਿਸੇ ਵੀ ਬਾਡੀ ਕੋ ਜਾਓ, ਡਿਪੈਂਡਿੰਗ ਓਨ ਦੀ ਆਕੂਪੇਸ਼ਨ ਤੁਹਾਨੂੰ ਐਕਸਪੀਰੀਅੰਸ ਵੀ ਚਾਹੀਦਾ ਹੈ, ਤੇ ਪਲੱਸ ਤੁਹਾਡੀ ਉਹਨਾਂ ਦੀ ਓਵਰਸੀਜ਼ ਕੁਆਲੀਫਿਕੇਸ਼ਨ ਦੇ ਆ, ਕਿਹੜੀ ਯੂਨੀ ਤੋਂ ਆ, ਪਲੱਸ ਉਹਨਾਂ ਨੂੰ ਨਾਲ ਐਕਸਪੀਰੀਅੰਸ ਵੀ ਚਾਹੀਦਾ ਹੋਊਗਾ ਸਕਿੱਲ ਅਸੈਸਮੈਂਟ ਲਈ, ਜੇ ਕਿਸੇ ਵੀ ਫੀਲਡ ਚ ਤੁਸੀਂ ਜਾਂਦੇ ਹੋ।
ਹਾਂਜੀ ਸਿਰਫ ਬੈਟਰ ਸਟੂਡੈਂਟ ਵੀਜ਼ਾ ਹੀ ਅਪਲਾਈ ਕੀਤਾ ਜਾਵੇ?
ਨਾਰਮਲੀ ਇਸ ਸਰਕਮਸਟੈਂਸ ਚ ਸਟੂਡੈਂਟ ਵੀਜ਼ਾ ਹੀ ਅਪਲਾਈ ਹੁੰਦਾ ਹੈ। ਡਾਇਰੈਕਟ ਰੈਸੀਡੈਂਸ ਇਹੋ ਜਿਹੇ ਕੇਸਿਸ ਚ ਅਗਰ ਤੁਸੀਂ ਸਕਿੱਲ ਅਸੈਸਮੈਂਟ ਕਰਾ ਵੀ ਲਓਗੇ, ਡਾਇਰੈਕਟ ਰੈਸੀਡੈਂਸ,
ਹਾਂਜੀ
ਮੈਂ ਇਮਪੋਸੀਬਲ ਵਰਡ ਨਹੀਂ ਯੂਜ਼ ਕਰਦਾ, ਲੇਕਿਨ ਬਹੁਤ ਬਹੁਤ ਮੁਸ਼ਕਿਲ ਹੈ।
ਹਾਂਜੀ ਸਰ, ਮੈਂ ਵੀ ਪੁੱਛਣਾ ਸੀ ਕਿ ਜਿਵੇਂ ਉਹਨਾਂ ਦੀ ਤਾਂ ਬੈਚਲਰ ਕਿੰਨੀ ਚੁਣੇ ਆ, ਤੇ ਉਹਨਾਂ ਦੇ ਬੈਂਕ ਸਕੋਰ ਵੀ ਵਧੀਆ ਹੈਗੇ, ਉਹਨਾਂ ਨੂੰ ਇੱਥੇ ਸਿਡਨੀ ਚ ਮਤਲਬ ਕਿਸੇ ਯੂਨੀਵਰਸਿਟੀ ਚ ਮਿਲ ਜਾਏਗੀ ਐਡਮਿਸ਼ਨ, ਤੇ ਜੇ ਆਪਾਂ ਬ੍ਰਦਰ ਦਾ ਵੀ ਨਾਲ ਲਗਾਉਂਦੇ ਹਾਂ ਸਟੂਡੈਂਟ ਵੀਜ਼ਾ ਦੇ, ਉਹ ਪੋਸੀਬਲ ਹੈਗਾ? ਕਿਉਂਕਿ ਉਹਨਾਂ ਨੇ ਪਲੱਸ ਟੂ ਤੋਂ ਮਗਰੋਂ ਇੱਕ ਸਾਲ ਦਾ ਡਿਪਲੋਮਾ ਹੀ ਕੀਤਾ ਹੋਇਆ ਹੈ, ਤੇ ਤੁਹਾਡੇ ਹਿਸਾਬ ਨਾਲ ਆਪਾਂ ਨੂੰ ਉਹਦੇ ਨਾਲ ਲਗਾਉਣਾ ਚਾਹੀਦਾ ਉਹਦਾ ਵੀਜ਼ਾ, ਸੋਰੀ ਫਾਈਲ, ਜਾਂ ਬਾਅਦ ਵਿੱਚ ਲੇਟਰ ਆਨ ਟਰਾਈ ਕਰਨਾ?
ਦੇਖੋ ਇਹਨਾਂ ਦਾ ਇਹਦਾ ਆਨਸਰ ਯੈਸ ਜਾਂ ਨੋ ਦੋਵੇਂ ਆ, ਠੀਕ ਹੈ। ਜਦੋਂ ਤੁਸੀਂ ਹਸਬੈਂਡ ਦਾ, ਪਹਿਲੀ ਗੱਲ ਇਹ ਕੋਈ ਰਿਟਨ ਰੂਲ ਨਹੀਂ ਹੈ, ਬਟ ਲੇਕਿਨ ਅਗਰ ਤੁਸੀਂ ਹਸਬੈਂਡ ਦਾ ਨਾਲ ਆ ਰਹੇ ਹੋ, ਸਾਰੀ ਫੈਮਿਲੀ ਨਾਲ ਆ ਰਹੀ ਆ, ਉਹਨੂੰ ਕਾਇੰਡ ਆਫ ਕੇਸ ਆਫੀਸਰ ਹੀ ਡਾਊਟ ਕਰ ਸਕਦਾ ਕਿ ਯੂ ਨੋ ਤੁਹਾਡੇ ਇੰਟੈਂਸ਼ਨ ਕੀ ਆ ਗਏ ਇੱਥੇ, ਠੀਕ ਹੈ। ਜੇ ਹਸਬੈਂਡ ਉੱਥੇ ਆ, ਤੇ ਚਲੋ ਤੁਹਾਡੇ ਕੋਲ ਇਨਸੈਂਟਿਵ ਟੂ ਰਿਟਰਨ ਰਹੂਗਾ, ਤੇ ਇਸ ਇਹਦੇ ਨਾਲ ਤੁਹਾਡੀ ਜੀ ਟੀ ਸਟੇਟਮੈਂਟ ਜਿਹੜੀ ਹੈ, ਜੈਨੂਇਨ ਟੈਂਪਰੇਰੀ ਐਂਟਰੀ ਸਟੇਟਮੈਂਟ, ਉਹ ਥੋੜੀ ਸਟਰੋਂਗ ਬਣ ਜਾਂਦੀ ਹੈ, ਠੀਕ ਹੈ। ਬਟ ਇੰਡੀਵਿਜੁਅਲ ਸਰਕਮਸਟੈਂਸ ਤੇ ਮੈਂ ਐਜ਼ ਐਨ ਏਜੰਟ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਨਾ ਲਿਆਓ, ਲੇਕਿਨ ਤੁਹਾਡੀ ਜੀ ਟੀ ਸਟੇਟਮੈਂਟ ਥੋੜੀ ਸਟਰੋਂਗ ਬਣਦੀ ਹੈ ਉਹਦੇ ਨਾਲ, ਠੀਕ ਹੈ।
ਧੰਨਵਾਦ।
ਹਾਂਜੀ ਮਤਲਬ ਜੀ ਕੱਲਿਆਂ ਦਾ ਲਗਾਣੇ ਆ।
ਓਕੇ ਜੀ ਜੀ ਜੀ,
ਥੈਂਕ ਯੂ,
ਸ਼ੁਕਰੀਆ। ਸਾਡੇ ਨਾਲ ਇੱਧਰ ਫੇਸਬੁੱਕ ਤੇ ਜੁੜੇ ਨੇ ਜੀ ਜਸ ਦਵਿੰਦਰ ਜੀ, ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਨੇ।
ਸਤਿ ਸ਼੍ਰੀ ਅਕਾਲ ਜੀ।
ਕਹਿੰਦੇ ਆਈ ਹੈਵ ਅਪਲਾਈਡ 190 ਸ਼ੈਫ ਨਿਊ ਸਾਊਥ ਵੇਲਸ ਨੋਮੀਨੇਸ਼ਨਸ ਮਾਈ ਓਨ 60 ਪੁਆਇੰਟਸ ਇਨ ਦਸੰਬਰ ਬਟ ਹੈਵਨਟ ਹੋਟ
ਐਨੀ ਰਿਪਲਾਈ
ਰਣਬੀਰ ਜੀ ਇੱਕ ਕਾਲਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਓਨੀਅਰ ਕਰਦੇ ਹਾਂ। ਨੰਬਰ ਹੈ ਜੀ 062 ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਅਮਨ ਬੋਲ ਰਿਹਾ ਜੀ। ਮੈਂ ਸਰ ਹੁਣਾਂ ਕੋਲ ਪੁੱਛਣਾ ਸੀਗਾ ਕਿ ਮੈਂ ਮੇਰੀ 190 ਦੀ EOI ਆਈ ਹੋਈ ਹੈ,
ਇਨਵਾਈਟ ਆਈ ਹੋਈ ਹੈ
ਅਪਲਾਈ ਕਰਨਾ ਤੇ ਹਾਂਜੀ ਤੇ ਮੈਂ ਵੀਜ਼ਾ ਅਪਲਾਈ ਕਰਨਾ। ਪੁੱਛਣਾ ਪਹਿਲਾਂ ਕੁਸ਼ਚਨ ਇਹ ਕਿ ਕਿੰਨਾ ਪ੍ਰੋਸੈਸਿੰਗ ਟਾਈਮ ਹੈ 190 ਅੱਜ ਕੱਲ ਐਵਰੇਜ ਕਿੰਨਾ ਚੱਲ ਰਿਹਾ। ਦੂਜਾ ਇਹ ਹੈ ਕਿ ਮੈਂ ਤੁਸੀਂ ਕੀ ਰੈਕਮੈਂਡ ਕਰੋਗੇ ਕਿ ਮੈਂ ਪਾਰਟਨਰ ਨਾਲ ਕੋਰਟ ਮੈਰਿਜ ਕਰਕੇ ਉਹਨੂੰ ਪਹਿਲੇ ਐਡ ਕਰ ਲਾਂ ਜੇ ਬਾਅਦ ਕਰਾਂ ਤਾਂ ਵੀ ਚੱਲ ਜਾਊਗਾ, ਪ੍ਰੋਸੈਸਿੰਗ ਟਾਈਮ ਡਿਲੇ ਤਾਂ ਨਹੀਂ ਹੋਏਗਾ ਜੇ ਫਾਈਲ ਵੀਕ ਤਾਂ ਨਹੀਂ ਹੋਏਗੀ ਮੇਰੀ?
ਨਹੀਂ, ਫਾਈਲ ਵੀਕ ਤਾਂ ਨਹੀਂ ਹੋਊਗੀ ਅਗਰ ਤੁਸੀਂ ਜੈਨੂਇਨ ਰਿਲੇਸ਼ਨਸ਼ਿਪ 'ਚ ਆ ਤੇ ਕਿਉਂ ਵੀਕ ਹੋਊਗੀ? ਤੁਹਾਡੇ ਪਰਸਨਲ ਪਲਾਨਸ ਕੀ ਆ? ਚਲੋ ਇਸ ਬਾਰੇ ਤਾਂ ਮੈਨੂੰ ਨੌਲੇਜ ਨਹੀਂ ਹੈ, ਲੇਕਿਨ ਅਗਰ ਤੁਸੀਂ ਤੁਹਾਡੇ ਵਾਈਫ ਜਾਂ ਸੋਰੀ ਫਿਊਚਰ ਸਪਾਊਸ ਜਿਹੜੇ ਉਹ ਇੱਥੇ ਨੇ ਕਿ ਇੰਡੀਆ ਨੇ?
ਇੰਡੀਆ ਜੀ।
ਠੀਕ ਹੈ ਠੀਕ ਹੈ, ਦੇਖੋ ਇਹਦਾ ਆਨਸਰ ਅਗੇਨ ਇਧਰ ਹੋ ਰਿਹਾ, ਠੀਕ ਆ। ਅਗਰ ਤੁਸੀਂ ਨਾਲ ਲਾਉਣਾ ਚਾਹੁੰਦੇ ਹੋ ਬਾਏ ਆਲ ਮੀਨਸ, ਠੀਕ ਆ, ਤੁਸੀਂ ਨਾਲ ਲਾਓ, ਲੇਕਿਨ ਬਾਅਦ ਨੂੰ ਵੀ ਤੁਸੀਂ ਐਡ ਕਰ ਸਕਦੇ ਹੋ। ਮੇਰੀ ਐਡਵਾਈਸ ਇਹ ਰਹੂਗੀ ਕਿ ਤੁਸੀਂ ਨਾਲ ਐਜ਼ ਐਨ ਐਪਲੀਕੇਸ਼ਨ ਲਾਓ, ਮੇਰੀ ਐਡਵਾਈਸ ਇਹ ਰਹੂਗੀ।
ਅੱਛਾ, ਸਟਾਰਟਿੰਗ ਚ ਲਈ ਅਗਰ ਜੇ ਬਾਅਦ ਚਲਾਨੇ ਤਾਂ ਇਹਦਾ ਮਤਲਬ ਕਿ ਕੇਸ ਆਫ ਦਾ ਕੁਐਸਚਨ ਕਰ ਸਕਦਾ ਜੇ ਪ੍ਰੋਸੈਸਿੰਗ ਟਾਈਮ ਡਿਲੇ ਹੋ ਸਕਦਾ?
ਕੁਐਸਚਨ ਨਹੀਂ ਕਰ ਸਕਦਾ, ਠੀਕ ਹੈ। ਅਗਰ ਤੁਸੀਂ ਬਾਅਦ ਨੂੰ ਅਗੇਨ ਐਡ ਕਰਾਉਂਦੇ ਹੋ ਤੇ ਕੰਪਲੈਕਸਿਟੀਜ਼ ਆਉਂਦੇ ਆ, ਤੁਸੀਂ ਐਡਵਾਂਸ ਚ ਅਗਰ ਦੱਸ ਰਹੇ ਹੋ ਉਹਨਾਂ ਨੂੰ ਤੇ ਨਾਲ ਅਟੈਚ ਕਰ ਰਹੇ ਹਾਂ ਤੇ ਓਬਵੀਅਸਲੀ ਉਹਦੀ ਸਮੂਥ ਪ੍ਰੋਸੈਸਿੰਗ ਹੋਗੀ।
ਠੀਕ ਹੈ ਜੀ, ਮਤਲਬ ਕਹਿੰਦਾ ਕਿ ਆਪਾਂ ਨੂੰ ਓਬਵੀਅਸਲੀ ਉਹਨਾਂ ਨੂੰ ਪਹਿਲੇ ਸਟਾਰਟਿੰਗ ਚ ਆਪਾਂ ਫਾਰਮ ਐਟੀ ਵਗੈਰਾ ਭਰਨਾ, ਉੱਥੇ ਦੱਸਾਂਗੇ ਕਿ ਪਾਰਟਨਰ ਹੈਗਾ,
ਉਹ ਤੇ ਆਫਿਸ ਹੈ, ਤੁਸੀਂ ਦੱਸੋਗੇ
ਇੱਕ ਮਹੀਨੇ ਬਾਅਦ ਕਰ ਲਈਏ, ਬਾਅਦ ਚ ਐਡ ਕਰ ਲਈਏ ਉਹਨਾਂ ਨੂੰ?
ਨਹੀਂ, ਨੋਟ ਰੈਕਮੈਂਡਡ, ਠੀਕ ਹੈ। ਤੁਸੀਂ ਅਗਰ ਏਦਾਂ ਦੀ ਪਲਾਨਿੰਗ ਕਰ ਰਹੇ ਹਾਂ, ਆਈ ਮੀਨ ਆਈ ਨੋ ਤੁਸੀਂ ਆਪਣੇ ਬੈਸਟ ਕੇਸ ਸਿਨੈਰੀਓ ਦੇਖ ਰਹੇ ਹਾਂ, ਤੇ ਤੁਸੀਂ ਬੈਟਰ ਆ ਕਿ ਤੁਸੀਂ ਜਾਂ ਆਫਟਰ ਮੈਰਿਜ ਹੀ ਪਾਓ।
ਜੀ
ਧੰਨਵਾਦ।
ਅੱਜ ਦੀ ਡੇਟ ਚ ਡਿਪੈਂਡਿੰਗ ਓਨ 190 ਤੁਸੀਂ ਸਾਊਥ ਆਸਟ੍ਰੇਲੀਆ ਕਹਿ ਰਹੇ ਹਾਂ, ਐਨੀ ਵੇਅਰ ਅਰਾਊਂਡ 6 ਮੰਥ, 3 to 6 ਮੰਥ ਕਹਿ ਲਓ।
ਰਣਬੀਰ ਜੀ, ਅੱਗੇ ਸਾਡੇ ਨਾਲ ਪਰਮਜੋਤ ਸਿੰਘ ਬਣੇ ਹੋਏ ਨੇ, ਪੁੱਛ ਰਹੇ ਨੇ, ਕਹਿੰਦੇ ਆਈ ਹੈਵ ਅਪਲਾਈਡ EOI ਫੋਰ ਕੁੱਕ ਇਨ ਨਾਰਦਰਨ ਰਿਵਰ ਵਿਦ 65 ਪੁਆਇੰਟਸ ਇਨਕਲੂਡਿੰਗ ਸਟੇਟ ਲਾਸਟ ਵੀਕ ਵਿਦ 4 ਈਅਰ ਐਕਸਪੀਰੀਅੰਸ ਫੁੱਲ ਟਾਈਮ ਇਨਕਲੂਡਿੰਗ 2.5 ਈਅਰਸ ਇਨ ਵੈਸਟਰਨ ਕੁਜ਼ੀਨ, ਵੈਨ ਕੈਨ ਆਈ ਗੈਟ ਇਨਵੀਟੇਸ਼ਨ ਫੋਰ 489 ਵੀਜ਼ਾ?
ਹਾਂਜੀ, ਸਰਟਨਲੀ ਤੁਹਾਨੂੰ ਮਿਲੂਗਾ ਇਨਵੀਟੇਸ਼ਨ। ਰੀਜ਼ਨ ਇਹਦਾ ਇਹ ਹੈ ਕਿ ਨਾਰਦਰਨ ਰਿਵਰਸ ਦੀ ਜਿਹੜੀ RCB ਆਫਿਸਰ ਜਾਂ ਜਿਹੜੀ 489 ਸਰਟੀਫਾਈ ਕਰਦੇ, ਉਹਨਾਂ ਨਾਲ ਰੀਸੈਂਟਲੀ ਗੱਲ ਹੋਈ ਸੀ, ਕਾਇਲੀ ਉਹਨਾਂ ਦਾ ਨਾਂ। ਉਹਨਾਂ ਨੇ ਆਹੀ ਕਿਹਾ ਕਿ ਅਗਰ ਆ ਜਿਹੜੀ ਪ੍ਰੋਫਾਈਲ ਤੁਸੀਂ ਦੱਸੀ ਆ, ਈਵਨ ਉਹ ਕੇਸ ਬਾਏ ਕੇਸ ਬੇਸਿਸ ਤੇ, ਅਗਰ ਤੁਹਾਡਾ ਵੈਸਟਰਨ ਕੁਜ਼ੀਨ ਦਾ ਐਕਸਪੀਰੀਅੰਸ ਥੋੜਾ ਘੱਟ ਵੀ ਆ ਤਾਂ ਵੀ ਉਹ ਰਿਵਿਊ ਕਰ ਰਹੇ ਉਹਨੂੰ, ਬਟ ਤੁਹਾਡਾ ਤੇ ਸੁਪਨਾ ਆਲਰੇਡੀ 2.5 ਈਅਰਸ ਦਾ ਐਕਸਪੀਰੀਅੰਸ ਆ, ਤੁਹਾਨੂੰ ਸਰਟਨਲੀ ਇਨਵਾਈਟ ਮਿਲਣ ਦੇ ਚਾਂਸਿਸ ਹੈਗੇ ਆ।
ਅੱਛਾ, ਜਸਵਿੰਦਰ ਹੋਰਾਂ ਦਾ ਅਸੀਂ ਪਹਿਲਾਂ ਵੀ ਸਵਾਲ ਲਿਆ ਸੀਗਾ ਔਰ ਉਹਨਾਂ ਨੇ ਦੱਸਿਆ ਜੀ, ਕਹਿੰਦੇ ਕੋਈ ਟਾਈਮ ਫਰੇਮ ਹੈਗਾ ਐਜ਼ ਮਾਈ ਵੀਜ਼ਾ ਇਜ਼ ਗੋਇੰਗ ਟੂ ਫਿਨਿਸ਼ 2 ਮੰਥਸ ਔਰ ਐਨੀ ਅਦਰ ਆਪਸ਼ਨ?
ਮੈਨਾਂ ਦਾ ਕੁਐਸਚਨ ਦੇਖ ਲਾ ਪਹਿਲਾਂ
ਇਹਨਾਂ ਦਾ। ਹਾਂਜੀ, ਅਸੀਂ ਪਹਿਲਾਂ ਸਵਾਲ ਲਿਆ ਸੀਗਾ ਕਿ ਇਹਨਾਂ ਨੇ 190 ਸ਼ੈਫ ਨਿਊ ਸਾਊਥ ਵੇਲਸ ਨੋਮੀਨੇਸ਼ਨ ਦੇ ਲਈ ਦੱਸਿਆ ਸੀ, ਹੈ ਨਾ ਜੀ?
ਦੇਖੋ, ਬੈਸਟ ਸਟ੍ਰੈਟੇਜੀ ਤੇ ਇਹੀ ਰਹੂਗੀ ਕਿ ਤੁਸੀਂ ਥੋੜਾ ਵੇਟ ਕਰ ਲਓ, ਠੀਕ ਹੈ, ਕਿਉਂਕਿ ਤੁਸੀਂ 2 ਮੰਥਸ ਇਹਨਾਂ ਨੇ ਕਿਹਾ ਨਾ ਐਕਸਪਾਇਰ ਇਨ 2 ਮੰਥ, ਰਾਈਟ?
ਜੀ ਜੀ ਬਿਲਕੁਲ,
2 ਮੰਥ ਤੇ ਤੁਸੀਂ ਵੇਟ ਕਰ ਲੋ। ਤੁਹਾਡੇ ਸਿਨੈਰੀਓ ਜਸਵਿੰਦਰ ਜੀ ਸਾਰੇ ਆਹੀ ਕਰਦੇ ਆ ਕਿ ਐਂਡ ਨੋਟ, ਮੈਂ ਕਹੂੰਗਾ ਲਾਸਟ ਡੇ ਤੱਕ ਵੇਟ ਕਰੋ, ਬਟ ਐਟਲੀਸਟ 7 to 10 ਦਿਨ ਰਹਿਣ ਤੇ ਤੁਹਾਡੇ ਕੋਲ ਆਪਸ਼ਨ ਹੋ ਸਕਦੀ ਹੈ ਕਿ ਤੁਸੀਂ ਐਕਸਟੈਂਸ਼ਨ, ਨਾਰਮਲੀ ਸਟੂਡੈਂਟ ਵੀਜ਼ਾ ਦੀ ਐਕਸਟੈਂਸ਼ਨ ਪਾਉਂਦੇ ਆ ਸਾਰੇ, ਠੀਕ ਆ, ਬਟ ਐਂਡ ਤੱਕ ਵੇਟ ਕਰਨਾ ਰਾਈਟ ਸਟ੍ਰੈਟਜੀ ਆ, ਤੁਹਾਨੂੰ ਆਲਰੇਡੀ ਐਵੇਂ ਕੋਸਟ ਪਾਊਗਾ ਅਗਰ ਤੁਸੀਂ ਕੋਈ ਵੀ ਵੀਜ਼ਾ ਅੱਗੇ ਲਾਉਂਦੇ ਹੋ।
ਜੀ ਬਿਲਕੁਲ। ਅੱਛਾ, ਅੱਗੇ ਸਾਡੇ ਨਾਲ ਹਰਪ੍ਰੀਤ ਸਿੰਘ ਬਣੇ ਹੋਏ ਨੇ, ਇਹ ਪੁੱਛ ਰਹੇ ਨੇ, ਕਹਿੰਦੇ ਹਾਈ, ਆਈ ਐਮ ਔਨ ਸਟੂਡੈਂਟ ਵੀਜ਼ਾ, ਆਈ ਐਮ ਡੂਇੰਗ ਮਾਸਟਰਸ ਆਫ ਬਿਜ਼ਨਸ ਐਂਡ ਪ੍ਰੋਜੈਕਟ ਮੈਨੇਜਮੈਂਟ, ਕੈਨ ਆਈ ਡੂ ਅਨਦਰ ਟ੍ਰੇਡ ਕੋਰਸ ਵਿਦ ਦਾ
ਟ੍ਰੇਡ ਕੋਰਸ ਮੈਨੂੰ ਪਤਾ ਤੁਹਾਡੀ ਸਟ੍ਰੈਟਜੀ ਕੀ ਹੈ ਟ੍ਰੇਡ ਕੋਰਸ ਲੈ ਕੇ ਮੈਂ ਅੱਗੇ ਰੈਜੀਡੈਂਸ ਦੇ ਆਪਸ਼ਨ ਦੇਖਾਂ ਕਿਉਂਕਿ ਤੁਹਾਡੀ ਫੀਲਡ ਚ ਰੈਜੀਡੈਂਸ ਦੇ ਆਪਸ਼ਨ ਥੋੜੇ ਘੱਟ ਥੋੜੇ ਨੀ ਇਨਫੈਕਟ ਬਹੁਤ ਘੱਟ ਆ ਤੇ ਇਸ ਲਈ ਰਾਈਟ ਸਟ੍ਰੈਟਜੀ ਆ ਕੰਕਰੈਂਟ ਸੀਓ ਤੁਸੀਂ ਲੈ ਸਕਦੇ ਹੋ
ਜੀ ਬਿਲਕੁਲ ਤੇ ਜਸਵਿੰਦਰ ਮੇਰੀ ਧੰਨਵਾਦ ਕਰ ਰਹੇ ਨੇ ਧੰਨਵਾਦ ਤੁਹਾਡਾ ਵੀ ਜਸ ਤੁਸੀਂ ਨਾਲ ਜੁੜੇ ਹੋ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਜੀ ਤੇ ਰਣਬੀਰ ਜੀ ਅਸੀਂ ਕਾਲਸ ਦਾ ਜਿਹੜਾ ਵੈਸੇ ਸਿਲਸਿਲਾ ਖੋਲ ਦਿੱਤਾ ਆ ਕਈ ਜਿਹੜੇ ਕਾਲਰਸ ਆ ਉਹ ਕਈ ਵਾਰ ਲਾਈਨ ਦੇ ਵਿੱਚ ਲੱਗੇ ਹੁੰਦੇ ਆ ਤੇ ਸਾਡੇ ਕੋਲ ਜਿਹੜਾ ਸਮਾਂ ਆ ਉਹ ਕਾਫੀ ਸੀਮਤ ਆ ਔਰ ਮੈਨੂੰ ਲੱਗਦਾ ਕਿ ਅੱਜ ਅਸੀਂ ਬਹੁਤ ਜ਼ਿਆਦਾ ਕਾਲਾਂ ਤਾਂ ਨਹੀਂ ਲੈ ਪਾਵਾਂਗੇ ਪਰ ਫਿਰ ਵੀ ਅਸੀਂ
ਕੋਸ਼ਿਸ਼ ਕਰਾਂਗੇ
ਜਿੰਨੀਆਂ ਕਿ ਅਸੀਂ ਲੈ ਸਕਦੇ ਹਾਂ ਜ਼ਰੂਰ ਲਵਾਂਗੇ ਤੇ ਜਿਵੇਂ ਅਸੀਂ ਗੱਲ ਪਹਿਲਾਂ ਵੀ ਕਰ ਰਹੇ ਸੀਗੇ ਕਿ ਪੇਰੈਂਟ ਵੀਜ਼ੇ ਵਾਲੀ ਜਿਹੜੀ ਗੱਲ ਆਪਾਂ ਉਹੀ ਕੰਟੀਨਿਊ ਕਰਾਂਗੇ ਕਿ ਇਹ ਜਿਹੜਾ ਚਲੋ ਵੀਜ਼ਾ ਸੀ ਲੌਂਗ ਸਟੇ ਵੀਜ਼ਾ ਇਹਦੀਆਂ ਪਟੀਸ਼ਨਸ ਪਈਆਂ ਕੁਛ ਏਦਾਂ ਦਾ ਆਇਆ ਕਿ ਜਿਵੇਂ ਤੁਸੀਂ ਇਸ ਫੀਲਡ ਦੇ ਵਿੱਚ ਇੰਨੀ ਦੇਰ ਤੋਂ ਬਣੇ ਹੋਏ ਹੋ ਹਨਾ ਜਿਹੜਾ ਪਰਮਾਨੈਂਟ ਵੀਜ਼ਾ ਆ ਉਹਦੇ ਵਿੱਚ ਕੋਈ ਸੋਧ ਹੋਣ ਦੀ ਕੋਈ ਉਮੀਦ ਹੈ
ਪਰਮਾਨੈਂਟ ਪੇਰੈਂਟ ਵੀਜ਼ਾ ਦੀ ਤੁਸੀਂ ਗੱਲ ਕਰ ਰਹੇ ਹੋ ਦੇਖੋ ਸਾਰਾ ਕੁਝ ਦੇਖਿਆ ਜਾਵੇ ਤਾਂ ਆਂਸਰ ਪੋਲਿਟਿਕਸ ਤੇ ਡਿਪੈਂਡੈਂਟ ਹੈ ਠੀਕ ਹੈ ਲੇਬਰ ਨੇ ਅਗਰ ਤੁਸੀਂ ਹਾਲ ਹੀ ਸੁਣਿਆ ਹੋਵੇ ਲੇਬਰ ਨੇ ਅਨਾਊਂਸ ਕੀਤਾ ਕਿ ਅਗਰ ਅਸੀਂ ਪਾਵਰ ਤੇ ਹੁੰਦੇ ਹਾਂ ਤੇ ਅਸੀਂ ਆ ਜਿਹੜਾ ਵੀਜ਼ਾ ਹੈ ਉਹ ਚ $5,000 ਜਿਹੜਾ ਬੌਂਡ ਲਵਾਂਗੇ ਲੇਕਿਨ ਉਹ ਰੀਫੰਡੇਬਲ ਹੋਊਗਾ
ਠੀਕ ਹੈ
ਅੱਜ ਦੀ ਡੇਟ ਚ ਦੇਖਿਆ ਜਾਵੇ ਤੇ ਪਰਮਾਨੈਂਟ ਪੇਰੈਂਟ ਵੀਜ਼ਾ ਹੈ ਉਹ ਚ ਹਲੇ ਕੁਛ ਟਾਈਮ ਤੱਕ ਕੋਈ ਖਾਸ ਪੋਜ਼ਿਟਿਵ ਚੇਂਜ ਹੋਣ ਦੀ ਨਹੀਂ ਸੰਭਾਵਨਾ ਹੈ ਕਿਉਂ ਕਿਉਂਕਿ ਜਿਹੜਾ ਆਪਾਂ ਨਾਨ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੀ ਵੀ ਗੱਲ ਕਰਦੇ ਹਾਂ ਜਿਹੜਾ ਕੋਸਟ ਇਫੈਕਟਿਵ ਆਪਸ਼ਨ ਹੈ ਜਿਸ ਖਰਚਾ ਇੰਨਾ ਨਹੀਂ ਹੁੰਦਾ ਉਹਦੇ ਵਿੱਚ ਵੀ ਕਾਫੀ ਪ੍ਰੈਸ਼ਰ ਹੈ ਗਵਰਨਮੈਂਟ ਤੇ ਕਿ ਇਹਨੂੰ ਬੰਦ ਜਾਂ ਸਕ੍ਰੈਪ ਕੀਤਾ ਜਾਵੇ ਵਿੱਚ ਇੱਕ ਡਿਬੇਟ ਵੀ ਚੱਲੀ ਸੀ ਬਟ ਉਹ ਕੰਟੀਨਿਊ ਰੱਖਿਆ ਗਿਆ ਹੈ ਠੀਕ ਹੈ ਸਾਰਾ ਜਿਹੜਾ ਕਹਿ ਲੋ ਖੇਡ ਹੈ ਉਹ ਇਹ ਹੈ ਪਬਲਿਕ ਪ੍ਰੈਸ਼ਰ ਦਾ ਮੇਨ ਇਹਨਾਂ ਦਾ ਇਹ ਆ ਜੋ ਕਿ ਜਾਇਜ਼ ਵੀ ਹੈ ਕਿਸੇ ਐਕਸਟੈਂਟ ਤੇ ਕਿ ਹੈਲਥ ਤੇ ਸਟੇਟ ਨੂੰ ਕਾਫੀ ਜ਼ਿਆਦਾ ਖਰਚਾ ਪੈਂਦਾ ਤੇ ਤਾਂ ਅਸੀਂ ਪਰਮਾਨੈਂਟ ਆਪਸ਼ਨ ਜਿਹੜੇ ਆ ਉਹ ਘਟਾ ਰਹੇ ਹਾਂ
ਠੀਕ ਹੈ
ਲੇਕਿਨ ਮੈਂ ਕਹਿੰਦਾ ਨਾਨ ਕੰਟਰੀਬਿਊਟਰੀ ਜਾਂ ਕੰਟਰੀਬਿਊਟਰੀ ਵੀਜ਼ਾ ਪੇਰੈਂਟ ਵੀਜ਼ਾ ਚੱਲਦਾ ਰਹੇ ਉਹੀ ਇੱਕ ਤਰ੍ਹਾਂ ਚ ਪੋਜ਼ਿਟਿਵ ਹੈ
ਠੀਕ ਹੈ
ਅੱਗੇ ਦਾ ਤੇ ਚਲੋ ਫਿਊਚਰ ਦਾ ਤੇ ਕੋਈ ਵੀ ਨਹੀਂ ਦੱਸ ਸਕਦਾ ਸਰਕਾਰਾਂ ਚੇਂਜ ਹੋਣਗੀਆਂ ਜਿੱਦਾਂ ਲੱਗਦਾ ਹੈ ਜਾਂ ਨਹੀਂ ਲੱਗਦਾ ਉਹ ਮੇਨ ਚੈਲੰਜ ਹੈ ਬਾਕੀ ਕੋਈ ਖਾਸ ਬੰਦਿਸ਼ ਨਹੀਂ ਹੈ ਟਰੈਵਲ ਕਰਨ ਦੀ
ਜੀ ਜੀ ਅੱਛਾ ਇੱਧਰ ਪਰਮਜੋਤ ਦੁਬਾਰਾ ਪੁੱਛ ਰਹੇ ਨੇ ਕਹਿੰਦੇ ਕੈਨ ਆਈ ਗੈਟ ਇਨਵੀਟੇਸ਼ਨ ਬਿਫੋਰ ਫਸਟ ਵੀਕ ਆਫ ਮਈ
ਇਹਨਾਂ ਨੇ 489 ਦਾ ਕੁਐਸਚਨ ਪੁੱਛਿਆ ਸੀ ਨਾਰਥਰਨ ਰਿਵਰਸ ਤੋਂ
ਇਫ ਆਮ ਨੋਟ ਰੋਂਗ ਬਿਲਕੁਲ ਜੀ ਕਾਫੀ ਸਟਰੋਂਗ ਸੀਗਾ ਇਹਨਾਂ ਦਾ
ਹਾਂਜੀ ਨਾਰਥਰਨ ਰਿਵਰਸ ਕਿਉਂਕਿ ਨਾਰਥਰਨ ਰਿਵਰ ਹਾਂਜੀ ਮਈ ਤੋਂ ਪਹਿਲਾਂ ਦੇਖੋ ਇਹ ਕੁਐਸਚਨ ਤੁਸੀਂ ਵੈਸੇ ਮੈਂ ਰੈਕਮੈਂਡ ਕਰੂੰਗਾ ਕਿ RDA ਦੇ ਨਿਊ ਸਾਊਥ ਵੇਲਸ ਜਿਹੜੇ ਨਾਰਥਰਨ ਰਿਵਰਸ ਆ ਤੁਸੀਂ ਉਹਨਾਂ ਨੂੰ ਅਗਰ ਡਾਇਰੈਕਟ ਵੀ ਕਾਲ ਕਰ ਲੈਂਦੇ ਨਾ ਪਰਮਜੀਤ ਜੀ ਉਹ ਬਹੁਤ ਵੈਲਕਮ ਕਰਦੇ ਆ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਸਵਾਲ ਆਪਣੇ ਮੈਂ ਦੇਖਿਆ ਕਲਾਇੰਟ ਜਾਂ ਭਾਈਚਾਰੇ ਚ ਨੋਰਮਲੀ ਰੁਕਦੇ ਆ ਸਾਰੇ ਕੁਸ਼ਚਨ ਕਰਨ ਲਈ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛ ਰਹੇ ਹਾਂਜੀ ਮੈਂ ਤਾਂ ਆਂਸਰ ਇਹ ਤਾਂ ਦੇ ਸਕਦਾ ਹੈ ਕਿ ਤੁਸੀਂ ਮਈ ਚ ਪੁੱਛਿਆ ਕਿ ਅਗਰ ਮੈਨੂੰ ਇਨਵਾਈਟ ਮਿਲੂਗਾ ਕਿ ਨਹੀਂ ਮਾਰਚ ਚੱਲ ਰਿਹਾ ਇਹਨਾਂ ਨੇ 90 ਡੇਜ਼ ਲਿਖਿਆ ਆਪਣੀ ਵੈਬਸਾਈਟ ਚ ਕਿ ਪ੍ਰੋਸੈਸਿੰਗ ਟਾਈਮ ਹੈ ਉਸ ਤੋਂ ਪਹਿਲਾਂ ਆਪਾਂ ਇਹਨਾਂ ਕੋ ਅਪਡੇਟਸ ਨਾ ਲਈਏ ਤੇ ਚੰਗੀ ਗੱਲ ਹੈ ਤੁਸੀਂ ਜਿੱਦਣ ਤੋਂ ਅਪਲਾਈ ਕੀਤਾ ਹੈ ਉਦਣ ਤੋਂ ਤੁਸੀਂ 90 ਡੇਜ਼ ਕਾਊਂਟ ਕਰ ਲਓ ਉਹਦੇ ਦੌਰਾਨ ਜਾਂ ਉਸ ਤੋਂ ਜਸ ਬਾਅਦ ਤੁਹਾਨੂੰ ਇਨਵਾਈਟ ਮਿਲ ਜਾਣਾ ਚਾਹੀਦਾ
ਠੀਕ ਜੀ ਤੇ ਦੋਸਤ ਜਿਹੜੇ ਖੈਰ ਅੱਜ ਮੈਨੂੰ ਲੱਗਦਾ ਵੀ ਸਵਾਲ ਜਿਹੜੇ ਉਹ ਹੌਲੀ ਹੌਲੀ ਆ ਰਹੇ ਹਨ ਪੂਰਾ ਸੋਚ ਸੋਚ ਕੇ ਤੇ ਜੀ ਰਣਬੀਰ ਜੀ ਬਾਕੀ ਉਸ ਵੀਜ਼ੇ ਨੂੰ ਜੇ ਛੱਡੀਏ ਤਾਂ ਇਸ ਵੇਲੇ ਹੋਰ ਕੁਛ ਜਿਹੜੀਆਂ ਧਿਆਨ ਦੇਣ ਯੋਗ ਗੱਲਾਂ ਆ ਇਸ ਵੇਲੇ ਐਪਲੀਕੈਂਟਸ ਦੇ ਲਈ ਉਹਨਾਂ ਦੀ ਵੀ ਆਪਾਂ ਗੱਲ ਕਰਦੇ ਜਾਈਏ।
ਹਾਂਜੀ ਆਪਾਂ ਪੇਰੈਂਟ ਵੀਜ਼ਾ ਦੇ ਪਰਸਪੈਕਟਿਵ ਤੋਂ ਕਹਿ ਰਹੇ ਹਾਂ,
ਪੇਰੈਂਟ ਵੀਜ਼ਾ ਦੇ ਪਰਸਪੈਕਟਿਵ ਤੋਂ ਵੀ ਆਪਾਂ ਕਰ ਸਕਦੇ ਹਾਂ ਤੇ ਜਿਹੜੇ ਸਟੂਡੈਂਟਸ ਵੀ ਨੇ ਉਹਨਾਂ ਦੇ ਲਈ ਵੀ।
ਦੇਖੋ ਸਟੂਡੈਂਟ ਵਾਸਤੇ ਤੇ ਆਪਾਂ ਪਹਿਲੋਂ ਵੀ ਕਹਿ ਚੁੱਕੇ ਹਾਂ, ਅਗਰ ਤੁਸੀਂ ਸਟੂਡੈਂਟ ਇੱਥੇ ਆ ਰਹੇ ਹਾਂ ਜਾਂ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਠੀਕ ਆ
ਜੀ,
ਇੰਗਲਿਸ਼ ਤੁਸੀਂ ਯੂ ਨੋ ਤੁਹਾਡੀ ਲਾਈਫ ਲਾਈਨ ਆ ਵੀਜ਼ਾ ਦੇ ਪੱਖੋਂ, ਇੰਗਲਿਸ਼ ਤੇ ਆਪਣੀ ਫੋਕਸ ਕਰੋ, ਜਿਹੜੀ ਫੀਲਡ ਚ ਤੁਸੀਂ ਆਏ ਆ ਉਹ ਚ ਹੀ ਤੁਸੀਂ ਆਪਣਾ ਵਰਕ ਐਕਸਪੀਰੀਅੰਸ ਲਓ, ਠੀਕ ਹੈ, ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਅੱਗੇ ਕੀ ਹੋ ਰਿਹਾ ਕਿ ਸਕਿਲਡ ਮਾਈਗ੍ਰੇਸ਼ਨ ਚ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਰਿਹਾ ਹੈ ਤੇ ਪੁਆਇੰਟਸ ਜਿਹੜੇ ਅੱਜ 65 ਆ ਜਾਂ 70 ਆ ਉਹ ਅੱਗੇ ਵਧਣ ਦੇ ਚਾਂਸਿਸ ਜ਼ਿਆਦਾ ਨੇ, ਘਟਣ ਦੇ ਕੋਈ ਆਸਾਰ ਦਿਖਣ ਨਹੀਂ ਦੇ, ਧਿਆਨ ਰੱਖਣ ਸਾਰੇ
ਜੀ ਹਮੇਸ਼ਾ। ਵੈਸੇ ਅਸੀਂ ਸਾਰੇ ਪ੍ਰੋਗਰਾਮਸ ਦੇ ਵਿੱਚ ਅਸੀਂ ਸੁਚੇਤ ਜ਼ਰੂਰ ਕਰਦੇ ਰਹਿੰਦੇ ਹਾਂ ਦੋਸਤਾਂ ਨੂੰ ਕਿ ਜਦੋਂ ਵੀ ਤੁਸੀਂ ਕੋਸ਼ਿਸ਼ ਕਰ ਸਕਦੇ ਹਾਂ ਆਪਣਾ ਜਿਹੜਾ ਅੰਗਰੇਜ਼ੀ ਦਾ ਜਿਹੜਾ ਲੈਵਲ ਆ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰੋ। ਜਦੋਂ ਅਸੀਂ ਹੁਣੇ ਗੱਲ ਕਰ ਰਹੇ ਸੀਗੇ ਕਿ ਜਦੋਂ ਤੁਸੀਂ ਆਪ ਵੀ ਡਿਪਾਰਟਮੈਂਟ ਨੂੰ ਕੋਈ ਆਪਣਾ ਸਵਾਲ ਪੁੱਛਣਾ ਆ
ਤਾਂ
ਉਹਦੇ ਲਈ ਵੀ ਜਿਹੜਾ ਕੋਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ ਹਨਾ। ਸੋ
ਕੋਨਫੀਡੈਂਸ ਗੱਲ ਸਹੀ ਆ, ਲੇਕਿਨ ਜੇ ਤੁਹਾਡਾ ਕ੍ਰਾਈਟੇਰੀਆ ਸਾਰਾ ਮੈਟ ਆ ਤੇ ਇੱਕ ਤਰ੍ਹਾਂ ਨਾਲ ਤੁਹਾਡਾ ਵੈਸੇ ਤੇ ਉਹਨਾਂ ਫ੍ਰੀ ਚਾਰਜ ਨਹੀਂ ਕਰਦੇ ਪਰ ਫਿਰ ਵੀ ਤੁਹਾਡਾ ਰਾਈਟ ਹੈ ਉਹਨਾਂ ਨੂੰ ਪੁੱਛਣਾ ਕਿ ਮੈਂ ਅਪਲਾਈ ਕੀਤਾ ਸੀ ਤੇ ਮੈਨੂੰ ਇਨਵਾਈਟ ਕਿਦੋਂ ਆਉਗੀ,
ਠੀਕ ਹੈ।
ਐਂਡ ਉਹ ਇੱਕ ਤਰ੍ਹਾਂ ਨਾਲ ਸਾਨੂੰ ਹੁਣ ਲਾਸਟ ਫੀਡਬੈਕ ਵੀ ਆਇਆ ਸੀ ਕਿ ਉਹ ਇੱਕ ਤਰ੍ਹਾਂ ਨਾਲ ਇਹ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨਹੀਂ ਆ, ਤੁਹਾਨੂੰ ਕਾਲ ਚ ਵੇਟ ਕਰਨੀ ਪਊਗੀ ਜਾਂ ਕੁਛ ਤੁਸੀਂ ਡਾਇਰੈਕਟ ਰਿੰਗ ਕਰ ਸਕਦੇ ਆ, ਕਾਫੀ ਵੈਲਕਮਿੰਗ ਹੈ ਤੁਹਾਨੂੰ ਤੁਹਾਡੇ ਆਨਸਰ ਦੇ ਲਈ, ਇਨਫੈਕਟ ਤੁਸੀਂ ਸਿਨੈਰੀਓ ਵੀ ਆਪਣਾ ਡਿਸਕਸ ਕਰ ਸਕਦੇ ਹੋ ਉਹਨਾਂ ਨਾਲ।
ਜੀ ਜੀ ਬਿਲਕੁਲ। ਅੱਛਾ ਅੱਗੇ ਸਾਡੇ ਨਾਲ ਸਿਮਰਨ ਕੌਰ ਬਣੇ ਨੇ, ਪੁੱਛ ਰਹੇ ਨੇ ਕਹਿੰਦੇ ਆਈ ਐਮ ਡੂਇੰਗ ਮਾਸਟਰ ਆਫ ਸੋਸ਼ਲ ਵਰਕ ਐਂਡ ਵਿਲ ਫਿਨਿਸ਼ ਔਨ ਮਾਰਚ 2020, ਬਟ ਅੱਗੇ ਸਿਮਰਨ ਤੁਹਾਡਾ ਸਵਾਲ ਅਸਲ ਦੇ ਵਿੱਚ ਕੀ ਹੈ, ਕਹਿੰਦੇ ਐਨੀ ਚਾਂਸਿਸ ਆਫਟਰ ਦੈਟ ਫਾਰ ਪੀ ਆਰ ਫਰੋਮ ਨਿਊ ਸਾਊਥ ਵੇਲਸ।
ਹਾਂਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਮਿਲੂਗਾ 2 ਸਾਲ ਦਾ, ਠੀਕ ਹੈ, ਡਿਪੈਂਡਿੰਗ ਔਨ ਸਿਮਰਨ ਯੋਰ ਪੁਆਇੰਟਸ ਤੇ ਸਟੇਟ ਨੋਮੀਨੇਸ਼ਨਸ ਕਿਹੜੀਆਂ ਉਹ ਪਿੰਨੇ ਆ, ਚਾਂਸਿਸ ਤੁਹਾਡੇ ਹੋ ਸਕਦੇ ਆ, ਲੇਕਿਨ ਇੱਥੇ ਕਈ ਫੈਕਟਰਸ ਆ ਜਿਹੜੇ ਡਿਪੈਂਡੈਂਟ ਆ। ਪਹਿਲਾਂ ਤੁਸੀਂ ਆਪਣਾ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਦੇ ਲਓ, ਠੀਕ ਹੈ, ਫਿਰ ਅੱਗੇ ਸਟ੍ਰੈਟਜੀ ਬਣਾਓ ਆਪਣੀ।
ਤੇ ਹੁਣ ਰਣਬੀਰ ਜੀ ਮੈਨੂੰ ਲੱਗਦਾ ਕਿ ਆਪਾਂ ਹੋਰ ਬਹੁਤੇ ਜਿਹੜੇ ਸਵਾਲ ਆ ਉਹ ਨਹੀਂ ਲੈ ਪਾਵਾਂਗੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਆਪਾਂ ਇੱਥੇ ਹੀ ਖਤਮ ਕਰਦੇ ਆ ਤੇ ਜੇਕਰ ਦੋਸਤਾਂ ਦੇ ਕੁਝ ਹੋਰ ਸਵਾਲ ਹੋਣ ਉਹ ਸਿੱਧਾ ਲਕਸ਼ ਮਾਈਗ੍ਰੇਸ਼ਨ ਦੇ ਆਫਿਸ ਦੇ ਵਿੱਚ ਕਾਲ ਕਰਕੇ ਵੀ ਤੁਹਾਡੇ ਨਾਲ ਜਿਹੜੀ ਕੰਸਲਟੇਸ਼ਨ ਹੈ ਬੁੱਕ ਕਰਕੇ ਪੁੱਛ ਸਕਦੇ ਨੇ, ਅਸੀਂ ਨੰਬਰ ਜ਼ਰੂਰ ਸਾਂਝੇ ਕਰ ਦਿੰਨੇ ਆ। ਤੁਸੀਂ ਫੋਨ ਕਰ ਸਕਦੇ ਹੋ ਦੋਸਤੋ ਰੋਹਿਤ ਜੀ ਨੂੰ 0433-737-306 ਤੇ ਜਾਂ ਫਿਰ ਰਣਬੀਰ ਜੀ ਨੂੰ 0433-840-304 ਤੇ ਤੁਸੀਂ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ lakshmigration.com.au ਤੇ ਜੇਕਰ ਤੁਸੀਂ ਈਮੇਲ ਕਰਕੇ ਤੁਸੀਂ ਆਪਣਾ ਜਿਹੜਾ ਕੇਸ ਹੈ ਉਹ ਭੇਜਣਾ ਚਾਹੁੰਦੇ ਹੋ ਡਿਸਕਸ ਕਰਨਾ ਚਾਹੁੰਦੇ ਹੋ ਤੁਸੀਂ ਈਮੇਲ ਕਰ ਸਕਦੇ ਹੋ info@lakshmigrations.com.au। ਅੱਛਾ ਜਸ ਦਵਿੰਦਰ ਕਹਿੰਦੇ ਵੀ ਜਾਂਦੇ ਜਾਂਦੇ ਕਹਿੰਦੇ ਮੇਰਾ ਲਾਸਟ ਜਿਹੜਾ ਸਵਾਲ ਹੈ ਪਲੀਜ਼ ਸ਼ਾਮਲ ਕਰੋ। ਪੁੱਛ ਰਹੇ ਕਹਿੰਦੇ ਪਲੀਜ਼ ਕੈਨ ਯੂ ਟੈਲ ਮੀ ਡੂ ਯੂ ਥਿੰਕ ਦੇਅਰ ਇਜ਼ ਐਨੀ ਚਾਂਸਿਸ ਗੈਟ ਨੋਮੀਨੇਸ਼ਨ ਔਨ 60 ਓਨ ਪਲੱਸ ਸਟੇਟ 5 ਸਟੇਟ ਪੁਆਇੰਟਸ।
ਹਾਂਜੀ ਦੇਖੋ 65 ਬੇਅਰ ਮਿਨੀਮਮ ਰਿਕੁਆਇਰਮੈਂਟ ਹੈ ਜੀ, ਠੀਕ ਆ, ਚਾਂਸਿਸ ਜਸਵਿੰਦਰ ਜੀ ਮੈਂ ਤਾਂ ਦਿਲ ਨਹੀਂ ਤੋੜਨਾ ਚਾਹੁੰਦਾ ਬਟ ਬਹੁਤ ਘੱਟ ਆ, ਠੀਕ ਆ, ਕਿ ਤੁਹਾਨੂੰ 65 ਤੇ ਇਨਵਾਈਟ ਆਵੇ। ਹੈਵਿੰਗ ਸੈਡ ਦੈਟ ਤੁਸੀਂ ਰਾਈਟਿੰਗ ਕਰ ਲਈ ਆਲਰੇਡੀ UI ਤੁਸੀਂ ਪਾਇਆ ਹੋਇਆ, ਲੇਕਿਨ ਤੁਸੀਂ ਪਲੀਜ਼ ਬੈਸਟ ਐਡਵਾਈਸ ਮੈਂ ਤੁਹਾਨੂੰ ਅੱਜ ਦੇ ਸਕਦਾ ਹਾਂ, ਤੁਸੀਂ 489 ਵੱਲ ਵੀ ਥੋੜਾ ਆਪਣਾ ਆਪਣਾ ਯੂ ਨੋ ਧਿਆਨ ਦਿਓ। ਜਿੱਦਾਂ ਫੋਰ ਐਗਜ਼ਾਮਪਲ ਤੁਹਾਡੀ ਓਕੂਪੇਸ਼ਨ ਤੁਸੀਂ ਕੁੱਕ ਜਾਂ ਸ਼ੈਫ ਦੱਸਿਆ ਸੀ, ਨਾਰਦਰਨ ਰਿਵਰਸ ਦੀ ਆਪਾਂ ਹੁਣੇ ਹੀ ਗੱਲ ਕਰ ਚੁੱਕੇ ਹਾਂ, ਡਿਪੈਂਡਿੰਗ ਔਨ ਯੂਰ ਐਕਸਪੀਰੀਅੰਸ ਤੁਸੀਂ ਡਾਇਰੈਕਟ ਕੁਆਲੀਫਾਈ ਹੋ ਗਏ ਤੇ ਤੁਸੀਂ 489 ਮੈਨੂੰ ਪਤਾ ਤੁਹਾਡੀ ਪ੍ਰਾਇਰਟੀ 190 ਆ ਸਟ੍ਰੇਟ, ਬਟ ਪਲੀਜ਼ ਤੁਸੀਂ ਜਿਹੜਾ ਵਾ ਸਿਆਨ ਆਪਣਾ 489 ਵੱਲ ਵੀ ਦਿਓ, ਕਿਉਂਕਿ ਉਹ ਵੀ ਇੱਕ ਤਰ੍ਹਾਂ ਨਾਲ ਤੁਹਾਡਾ ਪਰਮਾਨੈਂਟ ਰੈਜੀਡੈਂਸੀ ਦਾ ਪਾਥਵੇ ਆ, ਆਲਦੋ ਥੋੜਾ ਡਿਲੇਡ ਆ, ਲੇਕਿਨ ਆਲਰੇਡੀ ਉਹ ਵੀ ਆਪਸ਼ਨ ਵਧੀਆ ਹੈ
ਜੀ। ਅੱਗੇ ਸਿਮਰਨ ਕੌਰ ਸ਼ੁਕਰੀਆ ਵੀ ਕਰ ਰਹੇ ਨੇ ਪਰ ਪੁੱਛ ਰਹੇ ਨੇ ਕਹਿੰਦੇ ਆਈ ਆਲਰੇਡੀ ਸਪੈਂਟ ਮਾਈ 485 ਵੀਜ਼ਾ ਐਂਡ ਡਿਡਨਟ ਹੈਵ ਐਨੀ ਅਦਰ ਵੀਜ਼ਾ ਆਫਟਰ ਦੈਟ।
ਓਕੇ ਐਂਡ ਸਿਮਰਨ ਜੀ ਇਹਦੇ ਤੇ 485 ਅਗਰ ਤੁਸੀਂ ਆਲਰੇਡੀ ਕਰ ਲਿਆ ਹੈ, ਠੀਕ ਆ, ਤਾਂ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਤੁਹਾਡੇ ਪੁਆਇੰਟਸ ਤੇ ਡਿਪੈਂਡ ਕਰੂਗਾ, ਠੀਕ ਹੈ, ਸਟੇਟ ਨੋਮੀਨੇਸ਼ਨ ਤੇ ਤੁਸੀਂ ਪਲੀਜ਼ ਮੈਨੂੰ ਯਾ ਰਿੰਗ ਕਰ ਲਓ, ਤੁਹਾਡਾ ਇੰਡੀਵਿਜੁਅਲ ਸਿਨੈਰੀਓ ਮੈਂ ਡਿਸਕਸ ਕਰਕੇ ਤੁਹਾਨੂੰ ਐਡਵਾਈਸ ਦੇ ਸਕਦਾ।
ਜੀ ਜੀ ਬਿਲਕੁਲ,
ਜਾਂ ਕਾਪੀ ਹੋਵੇ ਤੁਹਾਡੇ ਰਿਜ਼ਿਊਮੇ ਦੀ ਤੇ ਬੈਟਰ ਮੈਂ ਇਕਵਿਪ ਹੋਊਂਗਾ ਕਿ ਤੁਹਾਨੂੰ ਆਨਸਰ ਦੇ ਸਕਾਂ।
ਜੀ ਸਿਮਰਨ ਜੀ, ਤੁਸੀਂ info@lakshmigration.com.au ਜਿਹੜਾ ਈਮੇਲ ਐਡਰੈਸ ਹੈ ਉਹਦੇ ਚ ਮੈਨੂੰ ਲੱਗਦਾ ਈਮੇਲ ਕਰਕੇ ਤੁਸੀਂ ਜਿਹੜੇ ਆਪਣੇ ਡਾਕੂਮੈਂਟਸ ਆ ਉਹ ਭੇਜ ਸਕਦੇ ਹੋ ਤੇ ਫਰਦਰ ਆਪਣੀ ਜਿਹੜੀ ਕੰਸਲਟੇਸ਼ਨ ਆ ਫੋਨ ਤੇ ਬੁੱਕ ਕਰਕੇ ਜਿਹੜਾ ਕੇਸ ਆ ਉਹ ਡਿਸਕਸ ਕਰ ਸਕਦੇ ਹੋ। ਸੋ ਅਸੀਂ ਬਾਰ ਬਾਰ ਤੁਹਾਨੂੰ ਇਹੀ ਕਹਾਂਗੇ ਕਿ ਪ੍ਰੋਗਰਾਮ ਦੇ ਵਿੱਚ ਸੀਮਤ ਸਮੇਂ ਦੇ ਵਿੱਚ ਬਹੁਤੀ ਜ਼ਿਆਦਾ ਤਾਂ ਨਹੀਂ ਗੱਲਬਾਤ ਕੀਤੀ ਜਾ ਸਕਦੀ, ਪਰ ਤੁਸੀਂ ਆਫਿਸ ਦੇ ਵਿੱਚ ਜ਼ਰੂਰ ਕਾਲ ਕਰੋ ਰਣਬੀਰ ਜੀ ਨੂੰ 0433-840-304 ਤੇ। ਸੋ ਜਸਵਿੰਦਰ ਧੰਨਵਾਦ ਕਰ ਰਹੇ ਨੇ ਤੇ ਲਓ ਜੀ ਦੋਸਤੋ ਪ੍ਰੋਗਰਾਮ ਦਾ ਜਿਹੜਾ ਸਮਾਂ ਜੀ ਉਹ ਲਗਭਗ ਸਮਾਪਤੀ ਵੱਲ ਵੱਧ ਚੁੱਕਿਆ ਤੇ ਅਸੀਂ ਹੁਣ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਕਿਉਂਕਿ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ ਤੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਜਿਹੜੇ ਪ੍ਰੋਗਰਾਮ ਆ ਉਹ ਥੋੜੀ ਜਿਹੀ ਹੋਰ ਲੰਬੀ ਸਮਾਂ ਸੀਮਾ ਜਿਹੜੀ ਆ ਉਹਨਾਂ ਦੇ ਨਿਰਧਾਰਿਤ ਕਰਕੇ ਤੁਹਾਡੇ ਲਈ ਲੈ ਕੇ ਆਈਏ ਤੇ ਅੱਜ ਦੇ ਲਈ ਚਾਹਾਂਗੇ ਜੀ ਇਜਾਜ਼ਤ ਦਿਓ ਮੈਨੂੰ ਅਮਰਦੀਪ ਕੌਰ ਨੂੰ ਤੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਬੀਰ ਜੀ ਨੂੰ ਲਕਸ਼ ਮਾਈਗ੍ਰੇਸ਼ਨ ਤੋਂ ਜਿਹੜੇ ਵਿਸ਼ੇਸ਼ ਸਮਾਂ ਕੱਢਦੇ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਔਰ ਤੁਹਾਡੇ ਲਈ ਇਹ ਅਹਿਮ ਜਾਣਕਾਰੀ ਜਿਹੜੀ ਹੈ ਮਾਈਗ੍ਰੇਸ਼ਨ ਦੇ ਫੀਲਡ ਦੀ ਲੈ ਕੇ ਆਉਂਦੇ ਨੇ। ਸੋ ਰਣਬੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਧੰਨਵਾਦ ਤੁਹਾਡਾ
ਜੀ। ਸੋ ਦੋਸਤੋ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਅਗਲੇ ਹਫਤੇ ਫੇਰ ਵੀਰਵਾਰ ਸ਼ਾਮ 7 ਵਜੇ ਤੋਂ 8 ਵਜੇ ਦੇ ਦੌਰਾਨ ਤੁਹਾਡੇ ਲਈ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋ ਤੇ ਤੁਸੀਂ ਬਣੇ ਰਹੋ ਹਰਮਨ ਰੇਡੀਓ ਤੇ। ਧੰਨਵਾਦ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜੇ ਤੁਹਾਨੂੰ ਸਫਲਤਾ ਚਾਹੀਦੀ ਹੈ ਤਾਂ ਜਿੱਤਣ ਦੇ ਲਈ ਤੁਹਾਡਾ ਜਜ਼ਬਾ ਤੁਹਾਡੇ ਹਾਰਨ ਦੇ ਡਰ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ। ਅਜਿਹੇ ਚੰਗੇ ਵਿਚਾਰਾਂ ਲਈ ਜੁੜੇ ਰਹੋ ਖੂਬਸੂਰਤ ਆਵਾਜ਼ ਦੀ ਪ੍ਰਵਾਜ਼ ਹਰਮਨ ਵਿਚਾਰ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ ਹਰਮਨ ਰੇਡੀਓ।
ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ ਤੂੰ ਮਿਲੀ ਤੇ ਚੰਨ ਤੇ ਵਾਂਗੂ ਅੱਧਾ ਰਹਿ ਗਿਆ ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ ਤੂੰ ਮਿਲੀ ਤੇ ਚੰਨ ਤੇ ਵਾਂਗੂ ਅੱਧਾ ਰਹਿ ਗਿਆ ਤੈਨੂੰ ਵਫਾ ਦਾ ਜਾਣਨ ਕਰਦੇ ਕਰਦੇ ਤੇਰੇ ਪਿੱਛੇ ਮਰਦੇ ਮਰਦੇ ਸੱਚ ਪੁੱਛੇ ਜੇ ਤੂੰ ਮੈਂ ਅੱਕ ਕੇ ਬਹਿ ਗਿਆ ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ ਤੂੰ ਮਿਲੀ ਤੇ ਚੰਨ ਤੇ ਵਾਂਗੂ ਅੱਧਾ ਰਹਿ ਗਿਆ ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ ਤੂੰ ਮਿਲੀ ਤੇ ਚੰਨ ਤੇ ਵਾਂਗੂ ਅੱਧਾ ਰਹਿ ਗਿਆ ਕਦਰ ਮਿਲੀ ਨਾ ਪਿਆਰ ਦੇ ਬਦਲੇ ਪਿਆਰ ਕਦਰ ਕਰੇ ਤੋਂ ਕਬਰ ਮਿਲੀ ਏ ਕਬਰਾਂ ਦੇ ਵਿੱਚ ਯਾਰ ਕਦਰ ਕਰੇ ਤੋਂ ਕਦਰ ਮਿਲੀ ਨਾ ਪਿਆਰ ਦੇ ਬਦਲੇ ਪਿਆਰ ਕਦਰ ਕਰੇ ਤੋਂ ਕਬਰ ਮਿਲੀ ਏ ਕਬਰਾਂ ਦੇ ਵਿੱਚ ਯਾਰ ਮੈਨੂੰ ਛੱਡ ਕੇ ਤੂੰ ਨਹੀਂ ਜਾ ਸਕਣਾ ਕੋਈ ਹੋਰ ਗਲੇ ਨਹੀਂ ਲਾ ਸਕਣਾ ਜਾਨੀ ਨੂੰ ਇਹੋ ਸੀ ਭੁਲੇਖਾ ਪੈ ਗਿਆ ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ
ਮੈਨੂੰ ਕੀ ਇਹ ਸੁਣਨ ਨੂੰ ਸਿਰਫ ਦੋ ਸ਼ਬਦ ਲੱਗਦੇ ਹਨ ਪਰ ਅਸਲ ਚ ਇਹਨਾਂ ਦੋ ਸ਼ਬਦਾਂ ਵਿੱਚ ਜਿੰਨੀ ਕੁ ਲਾਪਰਵਾਹੀ ਕੁੱਟ ਕੁੱਟ ਕੇ ਭਰੀ ਹੋਈ ਹੈ ਸੋਚਣ ਦੀ ਗੱਲ ਹੈ ਕਿ ਜੇ ਮੈਨੂੰ ਕੀ ਇੰਨੀ ਖਤਰਨਾਕ ਚੀਜ਼ ਹੈ ਤਾਂ ਫਿਰ ਕੋਈ ਇਸ ਦਾ ਕੁਛ ਕਰਦਾ ਕਿਉਂ ਨਹੀਂ ਵਿਚਾਰ ਮਿੰਟੂ ਬਰਾੜ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
ਕਟਾਰ ਜਹੀ ਅੱਖਾਂ ਚੋਂ ਮਿਰਗਾਂ ਦੀਆਂ ਲਾਈਆਂ ਧੌਣ ਸੁਰਾਹੀ ਜੱਟੀ ਦੀ ਰੱਬ ਨੇ ਰੀਚਾਂ ਰਚ ਕੇ ਲਾਈਆਂ ਕਾਸ਼ ਪੈ ਜਾ ਸੂਰਜ ਨੂੰ ਕਾਸ਼ ਪੈ ਜਾ ਸੂਰਜ ਨੂੰ ਨੀ ਜਦ ਤੂੰ ਚਾਤੀਆਂ ਮਾਰ